ਭਿਕਸ਼ੂਨਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਸਚ ਨਾਨਕ ਖੁਸ਼ੀ ਪੀ ਸਚ ਹਮ ਸਰ ਦੀਨ ਦਿਆਲ ਨਾ ਤੁਮ ਸਰ ਤਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ ਹਉ ਬਲ ਬਲ ਜਾਉ ਰਮਈਆ ਕਾਰਨੇ ਕਾਰਨ ਕਵਨ ਅਬੋਲ ਬਹੁਤ ਜਨਮ ਬਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਪਾਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਣਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਣਵਤ ਨਾਨਕ ਤਿਨਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਸਤਨਾਮ ਧੰਨ ਵਾਖੇ ਗੁਰੂ ਸਾਹਿਬ ਜੀਓ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸ਼ੋ ਚਟੀਐ ਤੁਧ ਦਿੱਥੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਤੀਐ ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸ਼ੋ ਚਟੀਐ ਤੁਧ ਦਿੱਥੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਤੀਐ ਸੱਚ ਜੇ ਗੁਰ ਫੁਰਮਾਇਆ ਕਿਉਂ ਇਦੋਂ ਬੋਲੋ ਹਤੀਐ ਪੁੱਤਰੀ ਕੌਲ ਨਾ ਪਾਲਿਓ ਕਰਤੀ ਰਹੋ ਕੰਨ ਮੂਰਤੀਐ ਦਿਲ ਖੋਟੈ ਆਕੀ ਫਿਰਨ ਬਨ ਪਹਾੜ ਉਚਾਇਨ ਛੱਟੀਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿਨੈ ਥੱਟੀਐ ਕੌਣ ਹਾਰੇ ਕੌਣ ਉਵਟੀਐ जिन आखी सोई करे जिन कीती तिने थतीए। कौन हारे कौन किन उवतीए। कौन हारे किन उवतीए। वाहिगुरु जी का खालसा वाहिगुरु जी की फतेह। परम सम्मान योग साहिब सतगुरु श्री गुरु ग्रंथ साहिब सच्चे पातशाह जी दी पावन पवित्र हजूरी अंदर सुबाए मान गुरु सवारे सत संगी जनो अमृत बचना दा कीर्तन आप जी ने सरवण कीता है। तां गुरु ग्रंथ साहिब जी दी कृपा दा सदका पिछले कुछ दिनां तो राय बलवंत और भाई सत्ता जी उन्हां दी रचना तो गुरु नानक साहिब जी तो लेके तां गुरु अर्जुन देव सच्चे पातशाह पंज पातशाहियां दी शिव तो सलाह विच जो वार उचारण कीती गई उस वार दी विचार आपां कर रहे हां। इस वार दी दूसरी पौड़ी दे कुछ बचन गुरु कृपा नाल परसों दे रात्रि दीवान विच फ्री माउंट विचारित है। अज जो दो पौड़ी दे पवित्र बचन आपने सरवण कीते ने इस दा संखेप भाव इस प्रकार है कि धन गुरु अंगद देव सच्चे पातशाह जी गुरु नानक साहिब जी दी खत्ती दे मालक बने ने। हजूर ने अपनी गद्दी ते भाई लहने तो अपना अंग बना के अंगद नाम दे के उन्हां नू रूहानियत दा खजाना सौंप दिता ते नाल इक बख्शिश कीती कि इस खजाने नू जितना मर्जी वंडियो ते शब्द एही वरते ने कि दबतिया दा अखरी अर्थ है दबा दब। जितना मर्जी तुसी वंडी जायो इस खजाने दे विच कदी भी कमी नहीं आउणी। पिछले दिन फिर अर्ज कीती सी प्यारे बाबे नानक सतगुरु जी दी इन्नी कु कृपा है कि जो खजाना गुरु नानक साहिब सिख जगत दी जां मानवता दी झोली विच पा के गए ने जितना मर्जी संसार इनू वरतदा रहे खर्चदा रहे खांदा रहे प्यारे एदे वर्तन नाल खर्चन नाल खान नाल कदी भी टोटा नहीं होंदा। दूसरी गल कि यह भोजन ए खजाना जो वरतदा खर्चदा है ए भी गुरु साहिब देखदे भी इस बंदे दी जात की है इस बंदे दा मजहब की है इस बंदे दा संबंध किस धरती नाल है। प्यारो अन्न कदी भी विचकरा नहीं करदा सिर्फ इस गर्दन तो थले अन्न जान दी जरूरत है भुख अन्न सुबैकन हर एक दी मिटा दिंदा है। जदों भी कोई गुरु के शब्द नू भावना नाल पढ़ेगा ओदा अंदर टिक जाए ते गुरु नानक साहिब दे शब्द हर एक दे अंदर नू संतुष्टि देण। कोई भोजन छक लै ते की कदी भोजन ने ए कहा कि कणक पंजाब दी धरती ते होवे रोटी इत्थे आ के कोई पकाए ते खान वाला कोई गोरा कोई काला आ जाए ते की कदी उस अन्न ने कहा कि इस बंदे दी थाली विच मेनू परोस के ना रखियो क्योंकि मैं पंजाब दी धरती ते पैदा हुई ते ए खाएगा मैं एदी भुख नहीं मिटानी नहीं, बाबे नानक दा आगमन उस धरती ते है, पर भाई साहब कहने जिथे भी गुरु नानक साहब गए ने ते बाबे नानक दे शब्द ने हर एक नूं ठंड दिती है, भावे ओ अरब सी, भावे सुमेर पर्वत दी, भावे ओ किते गुफावां पहाड़ां दीआं कंगरां सन, हर एक दा भोजन गुरु नानक साहब ने ओदी तृप्ति कराई। अज जो विचार चलनी है इत्थे है कि गुरु अंगद साहब अपना तख्त लगा के बैठ गए, दरबार सजिया है, अर्श और कुर्श ये दो शब्द इस्लामी मत नाल संबंधित ने। एक दा अर्थ है कि अठवां आकाश ते दूजे दा अर्थ है नौवां आकाश, ते नौवां आकाश ओनू कहा जांदा है जिथे खुदा दा तख्त है। इत्थे बाबा जी सत्ता जी बाबा बलवंत साहब राय बलवंत जी कहंदे ने प्यारियो कि जिस थां ते तुसीं कहंदे हो रब दा तख्त है, उस तख्त तो गुरु अंगद साहब जी दे सीस उत्ते नाम दी झड़ी लगी हुई है, उत्थे नूर झटिया जा रहा है। ते झटना शब्द तुसीं समझदे हो कि दोनों हाथों नाल सिंजना, कहिंदे उत्थे नूर झटदे पए ने, ते जदों कोई गुरु अंगद साहब दे दर्शन करदा है ना, ते गुरु अंगद साहब दे दर्शन कीत्या ही जन्म मरण कटिया जांदा है। फिर नाल बचन होर के कहन लगे देखो एक पासे गुरु के बिंदी पुत्र सन, दूजे पासे गुरु का नादी पुत्र है। बिंदी का आखरी अर्थ है जिसने खून तो बिंद तो जन्म लिया है, ते नादी का अर्थ है जिहड़ा नाद विचों शब्द विचों पैदा होया है, जिन्हें शब्द नूं कमाया है। बाबा लहना जी नादी पुत्र ने, ते कहिंदे ने ओ जो गुरु नानक साहब कह रहे ने ओनू सत बचन करके कमाया, कोई तर्क कोई किताब कोई हुज्जत नहीं। पर पुत्रां दे मन च एक भरम रिहा कि बाबा नानक साडा बापू है, आखिर बापू दी विरासत दा बापू दी गद्दी दे मालक ते पुत्रां ने बनना है। पर ए पता नहीं सी कि दुनियावी गद्दी नहीं, कि जिहड़ी बाप तो बाद पुत्रां नूं मिले ए तां धुर दरगाहों बख्शियां होईआं नूं दात मिलेगी। प्यारिओ गुरु अंगद साहब ने जो गुरु नानक साहब कहा ओनू कमाया है, पुत्र आकी हो गए, पर ओह दात ना लै सके जो बाबा लहना साहब नूं मिल गई। इस दी विचार आपां अज करनी है, आप बख्शो इकाग्रता, तन गुरु अंगद साहब दे चरणां दी टेक लईए, उस गुरु ते अज भी उस दी रहमत वरदी है, आप बख्शो आसीस और उच्चारण करो जी सतनाम श्री वाहे गुरु जी, करो कृपालता फिर उच्चारण करो जी सतनाम श्री वाहे गुरु जी। सतगुरु गुरु अंगद साहब जी दे पवित्र दरबार दे अंदर सिमत केवल एक परमात्मा भी हुंदी है, दूसरे की कोई गल नहीं। ते गुरु अंगद साहब जदों बैठदे ने ते हजूर दे चेहरे तो पवित्र स्वरूप तो जो नूर निकलिया है ओ असल विच परमात्मा दे रब दे घर विचों गुरु अंगद साहब जी दे सीस उत्ते चटिया जा रहा है। ते खडूर साहब दी ਇਹ ਘਟਨਾ ਹਰ ਇੱਕ ਨੂੰ ਪਤਾ ਹੋਣੀ ਹੈ, ਇਹ ਮਨੋਤ ਹੈ, ਇਹ ਰਵਾਇਤ ਵੀ ਹੈ ਉੱਥੇ ਕਿ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਦੋਂ ਅੰਮ੍ਰਿਤ ਵੇਲੇ ਆਪਣਾ ਕਿਵਾੜ ਖੋਲਦੇ ਸਨ ਤੇ ਉਸ ਵੇਲੇ ਦੁਖੀ ਲੋੜਵੰਦ ਲੋਕ ਭੀੜਾਂ ਬਣਾ ਕੇ ਕਤਾਰਾਂ ਬਣਾ ਕੇ ਖਲੋਤੇ ਸਨ, ਤੇ ਜਿੱਥੇ ਜਿੱਥੇ ਗੁਰੂ ਅੰਗਦ ਸਾਹਿਬ ਜੀ ਦੀ ਜਿੰਨਾ ਉੱਤੇ ਨਜ਼ਰ ਪੈ ਗਈ ਤੇ ਜਿਨ੍ਹਾਂ ਨੇ ਭਾਵਨਾ ਨਾਲ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਉਹਨਾਂ ਸਾਰਿਆਂ ਦੇ ਦੁੱਖ ਕੱਟੇ ਜਾਂਦੇ ਸਨ। ਇਹ ਕੇਵਲ ਸਾਖੀ ਹੈ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਨਾ, ਤੇ ਬਾਣੀ ਵਿੱਚੋਂ ਜਦੋਂ ਸਾਨੂੰ ਗੁਰੂ ਅੰਗਦ ਸਾਹਿਬ ਸੰਬੰਧੀ ਸ਼ਬਦ ਬੋਲ ਕੇ ਕਹਿੰਦਾ ਵੀ ਗੁਰੂ ਅੰਗਦ ਸਾਹਿਬ ਕੋਲ ਆ ਰਹਿਮਤ ਸੀ, ਤੇ ਹੋਰ ਭਰੋਸਾ ਸਾਡਾ ਜਿਹੜਾ ਉਹ ਦ੍ਰਿੜ ਹੁੰਦਾ ਹੈ। ਪਤਾ ਨਹੀਂ ਗੁਰੂ ਅੰਗਦ ਸਾਹਿਬ ਦੀ ਸਿਫਤ ਕਰਦਿਆਂ ਬਹੁਤਾਤ ਜਿਹੜੇ ਸ਼ਬਦ ਵਰਤੇ ਨੇ ਉਹ ਅੰਮ੍ਰਿਤ ਦ੍ਰਿਸ਼ਟ ਦੇ ਵਰਤੇ ਨੇ ਕਿ ਗੁਰੂ ਅੰਗਦ ਸਾਹਿਬ ਜੀ ਦੇ ਅੰਦਰੋਂ ਨਿਕਲਦੀ ਹੋਈ ਜਿਹੜੀ ਰਹਿਮਤ ਹੈ ਉਹ ਹਰ ਬੰਦੇ ਦੇ ਅੰਦਰ ਨੂੰ ਟਿਕਾਉਂਦੀ ਪਈ ਹੈ। ਹਜ਼ੂਰ ਦਾ ਸਿਫਤ ਦਾ ਬਚਨ ਕਰਦੇ ਹਾਂ, ਪਤਕਲ ਸਹਾਰ ਜੀ ਨੇ ਸ਼ਬਦ ਕਿਹਾ, ਕਹਿਣ ਲੱਗੇ ਜਾ ਕੀ ਦ੍ਰਿਸ਼ਟ ਅੰਮ੍ਰਿਤ ਤਾਰ ਤਾਲੁਕ ਥਨ ਉਤਾਰ। ਕਹਿੰਦੇ ਨੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ ਵਿੱਚੋਂ ਅੰਮ੍ਰਿਤ ਝਰਦਾ ਪਿਆ ਹੈ ਤੇ ਨਾਲ ਬਚਨਾ ਕਾਲੁਕ ਖਨ ਉਤਾਰ। ਖਨ ਦਾ ਅਰਥ ਹੁੰਦਾ ਖੁਰਚ ਕੇ, ਜਿਸ ਉੱਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਨਦਰ ਪੈ ਜਾਂਦੀ ਏ, ਉਹਦੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਜਿਹੜੇ ਕਾਲਕ ਬਣ ਕੇ ਜੰਮੇ ਨੇ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਉਹਨੂੰ ਖੁਰਚ ਕੇ ਬਾਹਰ ਕਰ ਦਿੰਦੇ। ਜਾਂ ਕਿ ਦ੍ਰਿਸ਼ਟ ਅੰਮ੍ਰਿਤ ਤਾਰ ਕਾਲੁਕ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ਼ ਦੁਆ। ਇੱਕ ਇੱਕ ਸ਼ਬਦ ਆਪਾਂ ਟੇਕ ਕੇ ਵਾਚੀਏ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ, ਕਿਉਂਕਿ ਕਈ ਵਾਰੀ ਸਾਡਾ ਇੱਕ ਮਨ ਇਹ ਵੀ ਭਰਮ ਚ ਪੈ ਜਾਂਦਾ, ਲਓ ਜੀ ਗੁਰੂ ਦੇ ਦਰਸ਼ਨ ਕੀਤਿਆਂ ਕਿਸੇ ਦੇ ਦੁੱਖ ਕੱਟੇ ਜਾਂਦੇ ਨੇ। ਹਾਂ ਪਿਆਰਿਆ, ਕੱਟੇ ਜਾਂਦੇ ਨੇ ਜੇ ਕਿਤੇ ਉਸ ਗੁਰੂ ਦੇ ਦਰਸ਼ਨ ਕਰਨ ਵਾਲੀ ਨਜ਼ਰ ਵੀ ਸ਼ਰਧਾ ਨਾਲ ਭਰੀ ਹੋਵੇ। ਹਜ਼ੂਰ ਨੇ ਕਿਹਾ ਜਾਂ ਕਿ ਦ੍ਰਿਸ਼ਟ ਅੰਮ੍ਰਿਤ ਤਾਰ ਕਾਲੁਕ ਖਨ ਉਤਾਰ ਤੇ ਤਿਮਰ ਅਗਿਆਨ ਜਾਹੇ ਦਰਸ਼ ਦੁਆਰ। ਇਹ ਪਤਕਲ ਸਹਾਰ ਜੀ ਦਾ ਸਵਈਆ ਹੈ। ਤਿਮਰ ਅਗਿਆਨ ਜਾਹੇ ਦਰਸ਼ ਦੁਆਰ, ਦੁਆਰ ਦਾ ਅਰਥ ਹੈ ਦਰਵਾਜਾ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਹਾਡੇ ਦਰਵਾਜੇ ਦੇ ਸਾਹਮਣੇ ਜਿਹੜਾ ਆ ਕੇ ਖਲੋ ਗਿਆ ਨਾ, ਬਸ ਇੱਕ ਵਾਰੀ ਤੁਸੀਂ ਨਜ਼ਰ ਉਹਦੇ ਪਾ ਦਿੱਤੀ ਤੇ ਅੰਦਰ ਦੇ ਕਰੋੜਾਂ ਜਨਮਾਂ ਦਾ ਹਨੇਰਾ ਵੀ ਚੁੱਕ ਦਿੱਤਾ। ਅਗਿਆਨਤਾ ਚਲੀ ਗਈ। ਜਾਂ ਕਿ ਦ੍ਰਿਸ਼ਟ ਅੰਮ੍ਰਿਤ ਤਾਰ ਕਾਲੂ ਖਨ ਉਤਾਰ, ਕਹਿਣ ਲੱਗੇ ਤਿਮਰ ਅਗਿਆਨ ਜਾਹੇ ਦਰਸ਼ ਦੁਆਰ। ਤੇ ਉੱਥੇ ਸ਼ਬਦ ਵਰਤੇ ਨੇ ਉਹ ਜੋ ਸੇਵੈ ਸ਼ਬਦ ਸਾਰ, ਜਿਹੜੇ ਗੁਰੂ ਕੇ ਸ਼ਬਦ ਨੂੰ ਸੇਵਦੇ ਪਏ ਨੇ, ਬਾਣੀ ਪੜ੍ਹਦੇ ਪਏ ਨੇ ਤੇ ਫਿਰ ਕਰਦੇ ਕੀ ਨੇ, ਗਾਖਰੀ ਬਿਖਮਕਾਰ। ਜੋ ਗੁਰੂ ਨੇ ਕਿਹਾ ਪਰ ਇਹ ਨਹੀਂ ਕਿ ਸ਼ਬਦ ਸੁਣ ਕੇ ਜਿਨ੍ਹਾਂ ਤੇ ਨਜ਼ਰ ਪੈ ਗਈ ਇੱਕ ਵਾਰੀ ਅਲੋਗ ਹੋ ਗਏ ਤੇ ਪਿਰਤ ਕੇ ਫਿਰ ਵਿਕਾਰਾਂ ਵਿੱਚ ਖਚਿਤ ਹੋ ਗਏ। ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਦੇ ਉੱਤੇ ਨਜ਼ਰ ਪਈ ਉਹਨੇ ਬਚਨ ਕਮਾਣੇ ਸ਼ੁਰੂ ਕੀਤੇ, ਪਰ ਜਿਹੜਾ ਨਜ਼ਰ ਲੈ ਕੇ ਜੇ ਕਿਤੇ ਆਤੀ ਹੋਣ ਦਾ ਯਤਨ ਕੀਤਾ ਫਿਰ ਉਸ ਦਾਤੇ ਦੀ ਦਾਤ ਜਾਂਦਿਆਂ ਪਤਾ ਵੀ ਨਾ ਲੱਗਾ। ਹਜ਼ੂਰ ਸਾਹਿਬ ਦੀ ਇੱਕ ਘਟਨਾ ਹੈ ਕਿ ਇੱਕ ਉਹ ਚੌਧਰੀ ਜਿਹਨੂੰ ਮਿਰਗੀ ਦਾ ਦੌਰਾ ਪੈਂਦਾ ਸੀ, ਉਹਦਾ ਨਾਮ ਮਲੂਕਾ ਵੀ ਦੱਸਿਆ ਹੈ, ਤੇ ਉਹਨੇ ਜਦੋਂ ਵੀ ਕਿਤੇ ਦੌਰਾ ਪੈਣਾ ਜ਼ਮੀਨ ਤੇ ਪਟਕ ਕਰਕੇ ਡਿੱਗ ਪੈਣਾ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਆਇਆ ਤੇ ਕਹਿੰਦਾ ਮੇਰੇ ਅੰਦਰ ਦਾ ਰੋਗ, ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਧੰਨ ਗੁਰੂ ਅੰਗਦ ਸਾਹਿਬ ਹੱਸ ਕੇ ਕਹਿਣ ਲੱਗੇ, ਰੱਬ ਨੇ ਤੈਨੂੰ ਦੌਲਤ ਦਿੱਤੀ ਹੈ, ਇੱਕ ਕੰਮ ਤੂੰ ਇੱਕ ਬਚਨ ਸਾਡਾ ਮੰਨ ਲੈਣਾ, ਤੇਰਾ ਮਿਰਗੀ ਦਾ ਰੋਗ ਕੱਟਿਆ ਜਾ ਸਕਦਾ ਹੈ। ਪਿਆਰਿਓ, ਬਚਨ ਕਮਾਵਾਂਗੇ ਤੇ ਬਚਨ ਕਮਾਉਣ ਵਾਲੇ ਦੇ ਨਾਲ ਗੁਰੂ ਹੈ, ਤੇ ਜੇ ਗੁਰੂ ਕਾ ਬਚਨ ਸਵਾਰਥ ਨੇ ਤਾਂ ਕਮਾ ਲਿਆ ਕਿ ਮੈਨੂੰ ਅਰੋਗਤਾ ਮਿਲ ਜਾਏ, ਤੇ ਜਿੱਦਣ ਸਰੀਰ ਅਰੋਗ ਹੋ ਗਿਆ ਪਰਤ ਕੇ ਫਿਰ ਉਹ ਕੁਕਰਮ ਕਰਨ ਲੱਗ ਪਏ। ਚੇਤੇ ਰੱਖਿਓ, ਜੇ ਨਦਰੇ ਕਰਮ ਵੀ ਹੁੰਦੀ ਹੈ ਤੇ ਨਦਰ ਉਪੱਤੀ ਵੀ ਹੋ ਸਕਦੀ ਹੈ। ਉਸਨੇ ਹਜ਼ੂਰ ਦੇ ਕੋਲ ਆਇਆ, ਕਹਿਣ ਲੱਗਾ ਮਹਾਰਾਜ ਮੈਨੂੰ ਮਿਰਗੀ ਦਾ ਦੌਰਾ ਪੈਂਦਾ ਹੈ। ਸਤਿਗੁਰੂ ਕਹਿਣ ਲੱਗੇ ਇੱਕ ਬਚਨ ਮੰਨ ਲੈ। ਕਹਿੰਦਾ ਹੁਕਮ ਕਰੋ, ਮੈਂ ਮਾਇਆ ਨਾਲ ਸੇਵਾ ਕਰਾਂ, ਕੋਈ ਜ਼ਮੀਨ ਦੀ ਸੇਵਾ ਕਰਾਂ। ਸਤਿਗੁਰੂ ਕਹਿੰਦੇ ਨੇ ਮਾਇਆ ਨਹੀਂ, ਬਚਨ ਮੰਨ ਲੈ, ਤੂੰ ਨਸ਼ਾ ਪੀਣਾ ਛੱਡ ਦੇ। ਹਕੀਕਤ ਹੈ, ਇਹ ਇਤਿਹਾਸ ਦੇ ਪੰਨੇ ਬੋਲਦੇ ਨੇ। ਤੂੰ ਇੱਕ ਕੰਮ ਕਰ, ਤੂੰ ਸ਼ਰਾਬ ਪੀਣਾ ਛੱਡ ਦੇ, ਨਸ਼ਾ ਪੀਣਾ ਛੱਡ ਦੇ, ਤੇ ਮਿਰਗੀ ਦਾ ਤੇਰਾ ਰੋਗ ਆਪਣੇ ਕੱਟਿਆ ਜਾਏਗਾ। ਕਹਿਣ ਲੱਗਾ ਕਿ ਵਾਕਈ ਕੱਟਿਆ ਜਾਏਗਾ? ਸਾਹਿਬ ਕਹਿਣ ਲੱਗੇ ਕੱਟਿਆ ਜਾਏਗਾ, ਪਰ ਬਚਨ ਤੇ ਪਹਿਰਾ ਦੇਣਾ ਹੈ। ਸਾਰੀ ਜ਼ਿੰਦਗੀ ਨਸ਼ੇ ਦਾ ਸੇਵਨ ਨਾ ਕਰੀ, ਸ਼ਰਾਬ ਨਾ ਪੀਵੀ, ਤੇ ਤੇਰਾ ਰੋਗ ਜ਼ਰੂਰ ਕੱਟਿਆ ਜਾਏਗਾ, ਪਰ ਇਸ ਗੱਲ ਚੇਤੇ ਰੱਖੀ ਇਹ ਬਚਨ ਤੇਰੇ ਲਈ ਮਾਨੋ ਰਾਮਕਾਰ ਹੈ, ਤੇ ਜੇ ਗੁਰੂ ਕੇ ਬਚਨਾਂ ਦੀ ਲਕੀਰ ਟੱਪ ਦਿੱਤੀ ਤੇ ਫਿਰ ਗੁਰੂ ਤੇ ਦੋਸ਼ ਨਾ ਦੇ। ਪਿਆਰਿਓ, ਉਸ ਚੌਧਰੀ ਨੇ ਕੁਝ ਦਿਨਾਂ ਤੋਂ ਬਾਅਦ ਨਸ਼ੇ ਨੂੰ ਤਿਆਗ ਦਿੱਤਾ, ਸ਼ਰਾਬ ਪੀਣਾ ਦਾਰੂ ਪੀਣਾ ਬੰਦ ਕਰ ਦਿੱਤਾ। ਪਰਮਾਤਮਾ ਨੇ ਮਿਹਰ ਕੀਤੀ, ਉਹਨੂੰ ਅਰੋਗਤਾ ਮਿਲ ਗਈ। ਮਿਰਗੀ ਦਾ ਦੌਰਾ ਹਕੀਕਤ ਵਿੱਚ ਉਹਦਾ ਹੱਥ ਗਿਆ, ਕਈ ਮਹੀਨੇ ਨਿਕਲੇ, ਇਹ ਬਿਲਕੁਲ ਅਰੋਗ ਸੀ। ਸਾਲ ਨਿਕਲ ਗਏ, ਅੱਜ ਸਰਦੀ ਦਾ ਮੌਸਮ, ਅਸਮਾਨ ਤੇ ਬੱਦਲ ਬਣਿਆ, ਥੋੜੀ ਠੰਡੀ ਹਵਾ ਰੁਣਕੀ। ਇਹਦਾ ਸਤਿਗੁਰੂ ਜੀ ਦੇ ਘਰ ਦੇ ਸਾਹਮਣੇ ਹੀ ਚੁਬਾਰਾ ਸੀ ਮਲੂਕੀ ਦਾ। इन्हें देखिया थोड़ी जी हवा ठंडी, पता नहीं केड़ा माड़ा कर्म अगे आ गया, परत के फिर अंदर वाला पाप पुंगर के बाहर आ गया। कह लगा हूं बाबा इस तपे को आपा लेना कि ये अरोगता तो मिल गई, क्योंकि साडा सुभा अज भी हुंदा है असी ओनी देर तक गुरु नाल सांझ बनाने हां जिन्नी देर तक मेरे घर की गर्ज नहीं पूरी हुंदी, जिदन पूरी हो जाए उस दिन लोग नेम तोड़द भी देरी नहीं लाते। पर सिखी ए नहीं, सिखी ते है कि मेरे मालका इस खुद गर्जी तो ऊपर उठा के तू केवल अपने चरणा विच सानू टिका बख्श। माने क्या हुण इन्ने सालां दा रोग नहीं होया, हुण कित्थे निकलना है। उस वेले दारू पीता, दारू पीन तो बाद जदों खवा नाल नशा चढ़िया ते इन्ने सतगुरु जी नूं वेड़े विच घुमदिया देखिया मलूके, ते वंगार के कहिंदा तपा जी आ लो मैं तुहाडा बचन नहीं जे मन्निया, आ मैं दारू पी लिया हुण मैनूं कोई परवाह नहीं। जदो शब्द कह भलिया जे तू गुनाह कीता ते गुरु नूं वंगारन तुर पिए, गुरु नूं वंगार के कदी भी किसे ने सुख नहीं पाया। गुरु नूं वंगारिए ना गुरु दे चरणा विच देख के तरला लईए, सामने खलो के वंगार के कहिंदा तपा जी आ देखो मैं तुहाडे बचन नूं तुहाडी गल नूं नहीं मन्निया, मैं फिर परत के नशा पी ले। सतगुरु ने इन्ने बचन कह कहन लगे मलूकिया चेते रख बचन मनना ही सिख ते गुरु दी सांझ है, जे बचन नहीं मन्निया तेरा अपना रस्ता साधा अपना रस्ता, रब दी खेड वापरी चबारे ते चढ़े हुए नू मिर्गी दा दौरा पिया जमीन ते डिगया नाल ही प्राण निकल। हुण जे असीं कहीए जी गुरु ने शराब दिता, नहीं गुरु ने शराब, गुरु ता कदी शराब नहीं दिंदे। हकीकत विच बंदा अपने कर्मा करके गुरु तो दूर चला जाता है। हुण धन गुरु अंगद साहिब जी की दृष्टि विच अमृत है, ते जिहड़े शब्द नू जिन्ना ते दृष्टि पैंदी है ते ओ देखो कमाई की करदे। दृष्ट का मतलब केवल शरीरक अरोगता नहीं, दृष्ट का मतलब ओ अंदरो भी गुरु जी दे चरणा में जुड़दे। जाकि दृष्ट अमृतार कालो खन उतार तिमर अज्ञान जाहे दर्श द्वार, ओ जे सेवा शब्द सार गाखड़ी बिखमकार ते नर भाव उतार किए नरपार। कहने ते नर भाव उतार जिन्हां ते नजर पैगी, ये गुरु ग्रंथ साहिब दे बचन ने कि जिन्हां ते गुरु अंगद साहिब की नजर पै गई, कई जन्मां दे सिर ते भार चुके आए सन, गुरु की एक नजर ने सारे भार ही उतार दिते। ओ भार सी निंदिया दा, ओ भार सी कुकर्मा दा, ओ भार सी मंद वासना दा। ते पट जी कह रहे ने कि प्यारे ओ जो सेवा शब्द सार पर जिन्हां ते दृष्टि पैंदी ओ शब्द नूं कमांदे ने, ते फिर करदे किने गाखड़ी बिखमकार ते नर भाव उतार किए निरपहार। अगला बचन है कहन लगे प्यारियो के सत संगत विच आके ओ टिक गए। गुरु ने इन्नी कु मेहर कीती, ओना ने जदो संगत विच बैठ के सत संगत विच टिक के शब्द नू कबाया, ओथे उत्ते कहिंदे ने निमरी भूत सदीव परम प्यार। ओ इन्ने कु टिक है सदा ली निम्रता विच आ गए, ते गुरु जी ने इन्नी मेहर कीती जिन्हां ते दृष्ट पई ਉਹ ਸਦੀਵ ਕਾਲ ਲਈ ਪ੍ਰੇਮ ਵਿੱਚ ਭਿੱਜ ਗਿਆ। ਇਸ ਤੋਂ ਅੱਗੇ ਫਿਰ ਭੱਟ ਜੀ ਕਹਿੰਦੇ ਨੇ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲੈਣਾ ਜਗਤਰ ਗੁਰ ਪਰਸ ਮੁਰਾ। ਕਹਿੰਦੇ ਲੋਕ ਪੁੱਛਣਗੇ ਵੀ ਇਹ 7 ਸਾਲ ਬਾਬੇ ਨਾਨਕ ਦੇ ਦਰ ਤੇ ਸਿਰਫ ਰਹਿ, ਇਹਨਾਂ ਕੋਲ ਤਾਕਤ ਕਿੱਥੋਂ ਆ ਗਈ ਕਿ ਲੋਕਾਂ ਦੇ ਅੰਦਰ ਦੇ ਅਗਿਆਨ ਕੱਟਣ, ਇਹਨਾਂ ਕੋਲ ਸਮਰੱਥਾ ਕਿੱਥੋਂ ਆ ਗਈ ਕਿ ਲੋਕਾਂ ਦੇ ਗੁਨਾਹ ਜਿਹੜੇ ਨੇ ਅਮਰ ਦ੍ਰਿਸ਼ਟੀ ਨਾਲ ਖੰਡਨ ਕਰਨ ਦੀ। ਤੇ ਭੱਟ ਕਹਿ ਰਹੇ ਨੇ ਕਹੋ ਕੀਰਤ ਕਲ ਸਹਾਰ, ਕੀਰਤ ਭੱਟ ਦਾ ਨਾਮ ਨੇ, ਕੀਰਤ ਹੈ ਸਿਦਕ, ਕਲ ਸਹਾਰ ਕਲ ਇਹ ਸ਼ਬਦ ਇੱਕੋ ਹੀ ਹੈ। ਕਹਿੰਦੇ ਨੇ ਭੱਟ ਕਲ ਸਹਾਰ ਗੁਰੂ ਅੰਗਦ ਸਾਹਿਬ ਤੁਹਾਡੀ ਸਿਫਤ ਕਰ ਰਿਹਾ ਹੈ। ਕਹਿੰਦੇ ਨੇ ਲੋਕੋ ਲਹਿਣਾ ਜਗਤਰ ਗੁਰ ਪਰਸ ਮੁਰਾਰ, ਇਹਦੇ ਅਰਥ ਅਸੀਂ ਸ਼ੁਰੂ ਕਰਾਂਗੇ ਕਿ ਜਗਤਰ ਗੁਰ ਪਰਸ ਮੁਰਾਰ, ਮੁਰਾਰ ਦਾ ਅਰਥ ਹੈ ਗੁਰੂ ਨਾਨਕ ਸਾਹਿਬ ਪਰਮਾਤਮਾ ਦਾ ਰੂਪ ਹੈ ਸੀ ਭਾਈ ਲਹਿਣਾ। ਜਦੋਂ ਜਗਤ ਦੇ ਗੁਰੂ ਨਾਨਕ ਸਾਹਿਬ ਜੀ ਨੂੰ ਸਪਰਸ਼ ਕੀਤਾ ਤੇ ਗੁਰੂ ਨਾਨਕ ਦੀ ਸਪਰਸ਼ਤਾ ਦੇ ਨਾਲ ਹੀ ਇੰਨੀ ਰਹਿਮਤ ਮਿਲ ਗਈ, ਉਸ ਜਗਤ ਗੁਰੂ ਵਰਗੇ ਬਾਬਾ ਲਹਿਣਾ ਜੀ ਵੀ ਬਣ ਗਏ। ਲਹਿਣਾ ਜਗਤਰ ਗੁਰ ਪਰਸ ਮੁਰਾ, ਇਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਹੈ, ਜਿਸ ਤੇ ਵੀ ਪਈ ਉਹਦੇ ਤੇ ਰਹਿਮਤਾਂ ਹੋਈਆਂ। ਇੱਕ ਬਚਨ ਹੋਰ ਭੱਟਾ ਨੇ ਕਿਹਾ ਹੈ, ਮੈਂ ਸਿਰਫ ਅਰਜ਼ ਕਰ ਲਿਆ, ਤੁਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀ। ਉੱਥੇ ਭੱਟਾ ਨੇ ਇੱਕ ਤੋਂ ਕਹੀ, ਕਹਿਣ ਲੱਗੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਸੰਸਾਰ ਦੇ ਦੁੱਖ ਖੰਡਨ ਕਰਨ ਵਾਲੇ, ਹਜ਼ੂਰ ਦਾ ਬਚਨ ਹੈ ਕਲਪੱਤਰ ਰੋਗ ਵਿਦਾਰ ਸੰਸਾਰ ਪਾਪ ਨਿਵਾਰ ਆਤਮਾ ਤ੍ਰਿਭੁਜ ਤੇਰਾ ਏਕ ਲਿਵਤਾ। ਇਹਦੇ ਅਰਥ ਬੜੇ ਪਿਆਰੇ ਨੇ। ਕਲਪੱਤਰ ਰੋਗ ਵਿਦਾਰ, ਭਗਤ ਜੀ ਕਹਿੰਦੇ ਨੇ ਕਿੱਥੇ ਭਟਕਦੇ ਪਏ ਦੁਨੀਆਂ ਦੇ ਲੋਕੋ, ਮਰਨ ਤੋਂ ਬਾਅਦ ਕਿੰਨੇ ਕਲਪ ਬ੍ਰਿਸ਼ ਦੇਖਿਆ ਕਹਿ, ਆਓ ਕਦੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਥੱਲੇ ਖਲੋ ਕੇ ਤੇ ਦੇਖੋ ਜਿਹੜੀਆਂ ਤੁਹਾਡੀਆਂ ਅੰਦਰ ਦੀਆਂ ਇੱਛਾਵਾਂ ਕਲਪ ਬ੍ਰਿਸ਼ ਵੀ ਨਹੀਂ ਪੂਰੀਆਂ ਕਰ ਸਕਦਾ। ਧੰਨ ਗੁਰੂ ਅੰਗਦ ਸਾਹਿਬ ਕਲਪ ਰੁੱਖ ਦੀ ਤਰ੍ਹਾਂ ਆਪਣੇ ਨੇੜ ਆਇਆ ਹੋਇਆ ਦੇ ਦੁੱਖ ਤਰਕਤ ਦੇ। ਕਲਪੱਤਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ, ਸੰਸਾਰ ਦੇ ਤਾਪ ਸੰਸਾਰ ਦੇ ਜਿਤਨੇ ਵੀ ਦੁੱਖ ਨੇ ਉਹਨਾਂ ਨੂੰ ਨਿਵਾਰਨ ਵਾਲੇ ਨੇ। ਤੇ ਭਗਤ ਜੀ ਅੱਗੇ ਕਹਿੰਦੇ ਆਤਮਾ ਤ੍ਰਿਭੁਜ, ਇੱਥੇ ਆਤਮਾ ਦਾ ਅਰਥ ਕਰਾਂਗੇ ਜੀਵ, ਤ੍ਰਿਭੁਜ ਦਾ ਅਰਥ ਹੈ ਤਿੰਨ ਗੁਣੀ ਮਾਇਆ ਰਜ ਤਮ ਤੇ ਸੱਤ। ਕਹਿੰਦੇ ਨੇ ਜਿਹੜੀ ਜੀਵ ਨੂੰ ਤਿੰਨ ਗੁਣੀ ਮਾਇਆ ਚੰਬੜੀ ਪਈ ਹੈ, ਧੰਨ ਗੁਰੂ ਅੰਗਦ ਸਾਹਿਬ ਜੀ ਦੇ ਦਲ ਦਰਸ਼ਨ ਕੋਈ ਕਰਦਾ, ਉਹਦੀ ਸਾਰੀ ਮਾਇਆ ਦਾ ਦੋ ਕੱਟ ਕੇ ਕਹਿਣ ਲੱਗੇ ਤ੍ਰਿਭੁਜ ਆਤਮਾ ਤ੍ਰਿਭੁਜ ਏਕ ਲਿਵਤਾਰ, ਜਿਹਦੇ ਤੇ ਗੁਰੂ ਅੰਗਦ ਸਾਹਿਬ ਦੀ ਨਜ਼ਰ ਹੋ ਜਾਏ ਨਾ, ਗੁਰਮੁਖੋ ਇੱਕਦਮ ਉਹਦਾ ਅੰਦਰ ਇੱਕ ਪਰਮਾਤਮਾ ਦੀ ਲਿਵ ਚ ਜੁੜ ਜਾਂਦਾ। ਇਹ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਹੈ। ਤੀਸਰਾ ਸ਼ਬਦ ਹੈ, ਮੈਂ ਸਿਰਫ ਭੱਟਾਂ ਦੇ ਬਚਨ ਥੋੜੇ ਜੇ ਅੱਜ ਆਧਾਰ ਬਣਾਏ ਨੇ, ਕਿਉਂਕਿ ਉਹ ਖਾਸ ਕਰਕੇ ਗੁਰੂ ਅੰਗਦ ਸਾਹਿਬ ਜੀ ਦੀ ਸਿਰਤ ਵਿੱਚ ਇਹ ਬਚਨ ਕਹਿੰਦੇ। ਇੱਕ ਸਵਈਆ ਹਰ ਰੋਜ਼ ਅੰਮ੍ਰਿਤ ਵੇਲੇ ਦਰਬਾਰ ਸਾਹਿਬ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਂਦਾ, ਉਸ ਸਵਈਏ ਦੀਆਂ ਅੰਤਲੀਆਂ ਦੋ ਤੁਕਾਂ ਪੜੀਆਂ ਜਾਂਦੀਆਂ। ਤੇ ਕੱਲੀਆਂ ਉੱਥੇ ਨਹੀਂ, ਜਿੱਥੇ ਵੀ ਸਿੱਖ ਪ੍ਰਕਾਸ਼ ਕਰਦਾ ਹੈ, ਮੈਂ ਕਹਿੰਦਾ ਭਾਵੇਂ ਅਨਪੜ੍ਹ ਬੰਦਾ ਕਦੀ ਉਹਨੇ ਬਾਣੀ ਪੜ੍ਹੀ ਵੀ ਨਹੀਂ, ਜਦੋਂ ਗੁਰੂ ਸੰਗਤ ਵਿੱਚ ਆਉਂਦਾ ਨਾ ਤੇ ਉਹ ਦੋ ਤੁਕਾਂ ਉਹਦੀ ਰਸਨਾ ਉੱਤੇ ਵੀ ਆ ਬੈਠੀਆਂ ਹਨ। ਅਸਲ ਵਿੱਚ ਉਹ ਜਿਹੜੇ ਬਚਨ ਨੇ ਉਹ ਧੰਨ ਗੁਰੂ ਅੰਗਦ ਸਾਹਿਬ ਦੀ ਸਿਫਤ ਵਿੱਚ ਕਹੀਏ ਹੋਏ ਸਵੈਗੇ ਦੀਆਂ ਅਖੀਰਲੀਆਂ ਤੁਕਾਂ। ਉਹ ਅਸੀਂ ਬਚਨ ਪੜ੍ਹਨੇ ਆ, ਸੋ ਕਹੋ ਕੱਲ ਗੁਰਸ਼ੇਵੀ ਹੈ। ਹੁਣ ਉੱਥੇ ਪਾਰ ਸੱਚੇ ਨੂੰ ਔਂਕੜਾ, ਸੱਚੇ ਨੂੰ ਹੋੜਾ ਨਹੀਂ, ਸੋ ਕਹੋ ਨਹੀਂ, ਸੋ ਕਹੋ ਕੱਲ ਗੁਰਸ਼ੇਵੀ ਹੈ। ਐਨ ਇਸ ਸਹਿਜ ਸੁਭਾਏ ਦਰਸ਼ਨ, ਅੱਗੇ ਪਰਸੇ ਨਹੀਂ ਰਹਿਣਾ, ਦਰਸ਼ਨ ਪਰਸੇ ਗੁਰੂ ਕਹਿ ਜਨਮ ਮਰਨ ਦੁੱਖ ਜਾਏ। ਇਹ ਸਵਈਆ ਆਰੰਭ ਹੁੰਦਾ, ਅਮੈ ਦ੍ਰਿਸ਼ਟੀ ਸ਼ੁਭ ਕਰੇ ਹਰੈ ਅਗ ਪਾਪ ਸਕਲ ਮਲ। ਸਿਰਫ ਇਸ ਤੁਕ ਤੇ ਅਰਜ਼ ਕਰ ਰਿਹਾ, ਹੋਵੇ ਸਿਫਤ ਕਸਮ ਦੀ ਨੂਰ ਅਰਸੋਂ ਪੁਰਸੋਂ ਝੱਟੀਐ, ਤੁਧ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਅਮੈ ਦ੍ਰਿਸ਼ਟੀ ਸ਼ੁਭ ਕਰੇ, ਇਹਦੇ ਅਰਥ ਨੇ ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਲੋਕਾਂ ਦੇ ਅੰਦਰ ਨੂੰ ਪਵਿੱਤਰ ਪਈ ਕਰਦੀ ਹੈ। ਹਰੈ ਅਗ ਪਾਪ ਸਕਲ ਮਲ, ਸਕਲ ਮਲ ਦਾ ਅਰਥ ਜਿਤਨੀ ਵੀ ਅੰਦਰ ਦੀ ਮੈਲ ਹੈ ਤੇ ਜਿਤਨੇ ਵੀ ਕੀਤੇ ਹੋਏ ਪਾਪ ਨੇ, ਧੰਨ ਗੁਰੂ ਅੰਗਦ ਸਾਹਿਬ ਤੁਹਾਡੀ ਦ੍ਰਿਸ਼ਟੀ ਪਏ ਤੇ ਸਾਰੇ ਬਿਲਸ ਜਾਂਦੇ। ਹਜ਼ੂਰ ਬਾਰੇ ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਤੇ ਅਗਲੀ ਜਿਹੜੀ ਅੰਦਰ ਦੀ ਰਹਿਮਤ ਹੁੰਦੀ ਹੈ, ਕਿਉਂਕਿ ਗੁਰੂ ਕੀ ਨਜ਼ਰ ਨੂੰ ਨਾ ਕੇਵਲ ਬਾਹਰ ਦੀਆਂ ਦਾਤਾਂ ਤੱਕ ਸੀਮਿਤ ਨਾ ਰੱਖੀ। ਮੈਂ ਇੱਥੇ ਕਈ ਵਾਰੀ ਅਰਜ਼ ਕੀਤੀ ਹੈ ਕਿ ਸਾਡੀ ਜ਼ਬਾਨ ਤੇ ਇੱਕ ਸ਼ਬਦ ਹੁੰਦਾ ਹੈ ਕਿ ਜੇ ਘਰ ਪੁੱਤਰ ਪੈਦਾ ਹੋ ਗਿਆ, ਬਾਬੇ ਨਾਨਕ ਦੀਆਂ ਬੜੀਆਂ ਮਿਹਰਾਂ ਨੇ, ਪਿਆਰਿਆ ਨਹੀਂ ਅਜੇ ਤੈਨੂੰ ਪਤਾ ਹੀ ਨਹੀਂ ਲੱਗਾ ਉਹਦੀ ਮਿਹਰ ਅਸਲੀ ਵਰਤਦੀ ਕਦੋਂ ਹੈ। ਜੇ ਕਿਤੇ ਥੋੜਾ ਜਿਹਾ ਕਾਰੋਬਾਰ ਚੱਲ ਗਿਆ, ਬੜੀ ਚੜ੍ਹਦੀ ਕਲਾ ਬਾਬੇ ਨਾਨਕ ਨੇ ਕਮੀ ਨਹੀਂ ਆਉਣ ਦਿੱਤੀ, ਪਿਆਰਿਓ ਨਹੀਂ। ਅਸਲੀ ਨਗਰ ਦਾ ਪਤਾ ਲੱਗਦਾ ਹੈ ਜਦੋਂ ਸਿੱਖ ਦੇ ਅੰਦਰੋਂ ਵਕਾਰ ਇਹਦਾ ਖਹਿੜਾ ਛੱਡ ਜਾਣ, ਅੰਦਰ ਪਵਿੱਤਰ ਹੋ ਜਾਏ ਤੇ ਨੇਤਰ ਬੰਦ ਕਰੇ ਤੇ ਯਕ ਲਖਤ ਬਾਬੇ ਨਾਨਕ ਦੇ ਸ਼ਬਦ ਨਾਲ ਜੁੜ ਜਾਏ, ਉਹ ਅਸਲ ਵਿੱਚ ਸਹੀ ਨਗਰ ਹੈ। ਬਾਕੀ ਤਾਂ ਹੈ ਹੀ, ਉਹਦੀਆਂ ਰਹਿਮਤਾਂ ਅਸੀਂ ਮਾਨਨੇ ਹਾਂ। ਤੁਲਸੀ ਨੇ ਬੜੇ ਸੋਹਣੇ ਸ਼ਬਦ ਕਹੇ ਸਨ, ਉਹ ਕਹਿੰਦਾ ਜੇ ਕਿਸੇ ਦੇ ਘਰ ਪੁੱਤਰ ਪੈਦਾ ਹੁੰਦਾ, ਕਿਸੇ ਦੇ ਘਰ ਆਗਿਆਕਾਰੀ ਇਸਤਰੀ ਹੈ, ਕਿਸੇ ਦੇ ਘਰ ਧਨ ਹੈ, ਕੇਵਲ ਇਹ ਨਾ ਕਹੀ ਜਾਓ ਕਿ ਇਹ ਕੁਝ ਮਿਲ ਗਿਆ ਬੜੀ ਰੱਬ ਦੀ ਦਇਆ। ਕਹਿਣ ਲੱਗੇ ਪਾਪ ਕਰਨ ਵਾਲਿਆਂ ਦੇ ਘਰ ਵੀ ਪੁੱਤਰ ਧਨ ਹੁੰਦਾ, ਅਸਲੀ ਤਾਂ ਰੱਬ ਦੀ ਦਇਆ ਹੈ ਜਿਸ ਖਿਰਦੇ ਘਰ ਵਿੱਚ ਰੱਬ ਦੀ ਸੁਰਤ ਟਿਕ ਜਾਏ, ਅਸਲੀ ਨਦਰ ਹੈ। ਹਜ਼ੂਰ ਦੇ ਅੰਮ੍ਰਿਤ ਬਚਨ ਨੇ। ਕਹਿਣ ਲੱਗੇ ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਾਲਕ ਅਗਲੀ ਤੋਕੇ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਕਾਮ ਕ੍ਰੋਧ ਅਰ ਲੋਭ ਮੋਹ ਜਿਹੜਾ ਕਾਮ ਸਾਨੂੰ ਟਿਕਣ ਨਹੀਂ ਦਿੰਦਾ, ਅੱਗ ਲਾਈ ਬੈਠਾ ਹੈ ਤਾਂ ਵੀ ਕ੍ਰੋਧ ਸਾਨੂੰ ਟਿਕਣ ਨਹੀਂ ਦਿੰਦਾ। ਤੇ ਇਹ ਗੱਲ ਕਦੀ ਭੁੱਲੀਏ ਨਾ, ਜਿਤਨਾ ਬੰਦਾ ਵੱਧ ਕਾਮੀ ਹੁੰਦਾ ਉਤਨਾ ਵੱਧ ਤੁਹਾਨੂੰ ਕ੍ਰੋਧੀ ਮਿਲੇਗਾ। ਤੇ ਗੁਰੂ ਸਾਹਿਬ ਨੇ ਇਸੇ ਸ਼ਬਦ ਨੂੰ ਕਿਹਾ ਸੀ, ਕਹਿਣ ਲੱਗੇ ਇਹ ਦੋ ਐਬ ਐਸੇ ਨੇ ਜਿਹੜੇ ਬੰਦੇ ਦੇ ਤਨ ਨੂੰ ਬਿਲਕੁਲ ਢਾਲ ਕੇ ਖਤਮ ਕਰ ਦਿੰਦੇ। ਅਸੀਂ ਇਹ ਬਚਨ ਪੜ੍ਹਨੇ ਵੀ ਆ ਕਿ ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉ ਕੰਚਨ ਸੁਹਾਗਾ ਟਾਲ ਹੈ। ਫਿਰ ਇਸ ਗੱਲ ਨੂੰ ਅਸੀਂ ਸਮਝੀਏ, ਇਹ ਅਸਲ ਵਿੱਚ ਪਰਮਾਤਮਾ ਨੇ ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਇਹ ਐਨਰਜੀ ਜਾਂ ਊਰਜਾ ਜਾਂ ਇਹ ਸ਼ਕਤੀ ਪੈਦਾ ਨਹੀਂ ਕੀਤੀ। ਇਹਦੇ ਤੋਂ ਆਪਾਂ ਮੁਕਰ ਨਹੀਂ ਸਕਦੇ। ਪਰ ਪਿਆਰਿਓ, ਜਦੋਂ ਇਹ ਸ਼ਕਤੀ, ਇਹ ਊਰਜਾ, ਇਹ ਐਨਰਜੀ ਸਾਡੀ ਸੁਰਤ ਨੂੰ ਉੱਚੇ ਵਾਲੇ ਪਾਸੇ ਲਿਜਾਂਦੀ ਏ, ਇਹ ਕਾਮ ਦੀ ਥਾਂ ਤੇ ਰਾਮ ਬਣ ਜਾਂਦਾ ਹੈ। ਤੇ ਜਦੋਂ ਇਸੇ ਸ਼ਕਤੀ ਦੀ ਦੁਰਵਰਤੋਂ ਕਰਦੇ ਹਾਂ, ਕਈ ਵਾਰੀ ਬੰਦੇ ਨੂੰ ਇਹ ਤਾਕਤ ਐਬੀ ਬਣਾ ਦਿੰਦੀ ਹੈ। ਇਹ ਸ਼ਕਤੀ ਹੈ ਜਿਹੜੀ ਬੰਦਾ ਸੁਰਤ ਕਰਕੇ ਉੱਪਰ ਵਰਤਦਾ ਹੈ, ਤੇ ਇਹ ਪ੍ਰੇਮ ਬਣ ਜਾਂਦੀ ਹੈ। ਤੇ ਜਦੋਂ ਇਸ ਸ਼ਕਤੀ ਨੂੰ ਨਿਵਾਣ ਵਾਲੇ ਪਾਸੇ ਲਿਜਾਂਦਾ ਹੈ, ਤੇ ਉਦੋਂ ਮੋਹ ਬਣ ਜਾਂਦੀ ਹੈ। ਹਜ਼ੂਰ ਕਿਰਪਾਲੂ ਜੀ ਨੇ ਕਾਮ ਕ੍ਰੋਧ ਇਹ ਸਿੱਖ ਨੇ ਵਸ ਵਿੱਚ ਕਰ ਲਿਆ। ਇਹਦਾ ਮਤਲਬ ਉਹ ਜਿਹੜੀ ਤਾਕਤ ਦੀ ਦੁਰਵਰਤੋਂ ਕਰ ਰਿਹਾ ਹੈ, ਉਸ ਤਾਕਤ ਨੂੰ ਆਪਣੇ ਅਧੀਨ ਕਰ ਲਿਆ। ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਪਿਆਰਿਓ, ਹੁਣ ਸਦਾ ਸੁਖ ਮਨ ਵਸੈ, ਜਿਸ ਉੱਤੇ ਗੁਰੂ ਅੰਗਦ ਸਾਹਿਬ ਜੀ ਦੀ ਨਜ਼ਰ ਹੋ ਗਈ, ਉਹਦੇ ਮਨ ਦੇ ਅੰਦਰ ਸਦੀਵ ਕਾਲ ਲਈ ਸੁਖ ਵਸ, ਉਹਦੇ ਅੰਦਰ ਟਿਕਾ ਆ ਗਿਆ। ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਹੈ ਖੋਵੈ, ਵਾਹਵੇ ਨੂੰ ਜੁਲਾਵਾਂ ਲੱਗੀਆਂ ਨੇ। ਇੱਥੇ ਕਈ ਵਾਰੀ ਪਾਠ ਕੀਤਾ ਜਾਂਦਾ ਹੈ ਕਿ ਦੁੱਖ ਸੰਸਾਰ ਹੈ ਖੋਵੈ, ਜੇ ਖੋਵੈ ਪਾਠ ਕਰਾਂਗੇ ਖੱਕੇ ਨੂੰ ਹੋੜਾ ਵਾਹਵਾ ਤੇ ਖਾਏ ਨੂੰ ਸਿਹਾਰੀ ਬਣੇਗੀ। ਖੋਵੈ ਦਾ ਅਰਥ ਬਣੇਗਾ ਮੈਂ ਖੋਨਾ ਵਾਂ। ਪਰ ਪਿਆਰੋ, ਇੱਥੇ ਪਾਠ ਹੈ ਖੱਕੇ ਨੂੰ ਹੋੜਾ ਵਾਹਵੇ ਨੂੰ ਦੁਲਾਵਾਂ ਲੱਗੀਆਂ ਨੇ। ਖੋਵੈ, ਖੋਵੈ ਦਰ ਕੇ ਗੁਰੂ ਅੰਗਦ ਸਾਹਿਬ ਖੋਂਦੇ ਨੇ, ਖਤਮ ਕਰਦੇ ਨੇ। ਅਮੈ ਦ੍ਰਿਸ਼ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਦੈ ਬਲ। ਸਦਾ ਸੁਖ ਮਨ ਵਸੈ, ਦੁੱਖ ਸੰਸਾਰ ਹੈ ਖੋਵੈ, ਗੁਰ ਨਿਵਨ ਦਰਿਆਓ ਜਨਮ ਹਮ ਕਾਲਖ ਧੋਵੈ। ਧੰਨ ਗੁਰੂ ਅੰਗਦ ਸਾਹਿਬ, ਇੱਕ ਬਖਸ਼ਿਸ਼ ਦੇ ਦਰਿਆ ਨੇ ਜਿਹੜੇ ਸਾਡੇ ਜਨਮਾਂ ਜਨਮਾਂਤਰਾਂ ਦੀ ਕਾਲਖ ਨੂੰ ਧੋਂਦੇ ਪਏ। ਗੁਰ ਨਵਮੀ ਦਰਿਆਓ ਜਨਮ ਹਮ ਕਾਲਖ ਧੋਵੈ। ਤੇ ਫਿਰ ਭੱਟ ਕਹਿੰਦਾ, ਆਓ ਮੇਰੇ ਨਾਲ ਮਿਲੋ ਤੇ ਕਹੋ ਸੋ ਕਹੋ ਤਲ ਗੁਰ ਸੇਵੀ ਹੈ। ਹੁਣ ਇੱਥੇ ਸ਼ਬਦ ਤਲ ਹੈ, ਇਹਦੇ ਅਰਥ ਵੈਸੇ ਭੱਟ ਕੱਲ ਹੀ ਬਣ ਗਏ। ਸੋ ਕਹੋ ਤਲ ਗੁਰ ਸੇਵੀ ਹੈ, ਤੇ ਕਿਵੇਂ ਸਹਿਬੀਏ, ਐਨ ਇਸ ਦਿਨ ਰਾਤ ਸਹਿਜ ਸੁਭਾਏ, ਸੁੱਤੇ ਸਿਰ ਉਹਦੀ ਜਪ ਉਹਦਾ ਸਿਮਰਨ ਉਹਨੂੰ ਯਾਦ ਕਰੋ। ਸੋ ਕਹੋ ਤਲ ਗੁਰ ਸੇਵੀ ਹੈ, ਐਨ ਇਸ ਸਹਿਜ ਸੁਭਾਏ, ਦਰਸ਼ਨ ਪਰਸੇ ਗੁਰੂ ਕਹਿ। ਜਿਹਨੇ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਤੇ ਜਿਹਨੇ ਸਪਰਸ਼ ਕਰ ਲਿਆ, ਫਿਰ ਕਹਿਣ ਲੱਗੇ ਜਨਮ ਮਰਨ ਦੁੱਖ ਜਾਏ। ਹੁਣ ਇੱਥੇ ਅਸੀਂ ਕਈ ਵਾਰੀ ਦੇਖਾਂਗੇ ਵੀ ਇਸ ਵਾਰ ਦੇ ਅਰਥ ਕਰਦੇ ਹਾਂ, ਇਹ ਤਾਂ ਉਹਨਾਂ ਦੇ ਦੁੱਖ ਕੱਟੇ ਗਏ ਜਿਨ੍ਹਾਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਦੇਖਿਆ। ਇੱਕ ਸਵਾਲ ਉੱਪਰ ਸਕਦਾ, ਹੁਣ ਮੰਨ ਲਓ ਮੈਨੂੰ ਦੁੱਖ ਹੈ, ਮੇਰੇ ਦੁੱਖ ਕਿਵੇਂ ਕੱਟੇ ਜਾਣ, ਮੇਰੇ ਅੰਦਰ ਨੂੰ ਸ਼ਾਂਤੀ ਕਿਵੇਂ ਮਿਲੇ, ਮੇਰੇ ਅੰਦਰ ਨੂੰ ਟਿਕਾ ਕਿਵੇਂ ਮਿਲੇ। ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ, ਜਿਹੜੇ ਸਰੀਰਕ ਤੌਰ ਤੇ ਗੁਰੂ ਕੀ ਨਜ਼ਰ ਪੈਂਦੀ ਸੀ, ਸ਼ਬਦ ਰੂਪ ਵਿੱਚ ਵੀ ਗੁਰੂ ਕੀ ਨਜ਼ਰ ਪੈਂਦੀ ਹੈ। ਸ਼ਬਦ ਰੂਪ ਵਿੱਚ ਵੀ ਗੁਰੂ ਦੇ ਦਰਸ਼ਨ ਕਰਨੇ ਤੇ ਗੁਰੂ ਨੂੰ ਪਰਖਣਾ, ਅੰਦਰ ਦੇ ਦੁੱਖ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਉਹ ਕਿਹੜਾ ਸ਼ਬਦ, ਕਿਹੜਾ ਤਰੀਕਾ ਹੈ? ਬਾਬਾ ਜੀ ਨੇ ਉਸ ਨੂੰ ਬਾਣੀ ਵਿੱਚ ਕਿਹਾ, ਕਹਿਣ ਲੱਗੇ ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਗੁਰ ਕਾ ਰਾਮ ਰਾਜੇ। ਗੁਰੂ ਜੀ ਦੀ ਪਵਿੱਤਰ ਦੇਹ ਜਿਹੜੀ ਹੈ ਨਾ, ਉਹ ਅੰਮ੍ਰਿਤ ਨਾਲ ਭਿੱਜੀ ਹੈ, ਤੇ ਇੰਨੀ ਭਿੱਜੀ ਹੈ ਕਿ ਇਹਦੇ ਵਿੱਚੋਂ ਅੰਮ੍ਰਿਤ ਜਿਹੜਾ ਉਹ ਝੱਕਦਾ ਪਿਆ ਹੈ, ਵਿੱਚੋਂ ਅੰਮ੍ਰਿਤ ਨਿਕਲਦਾ ਹੈ। ਗੁਰ ਅੰਮ੍ਰਿਤ ਭਿੰਨੀ ਦੇਹੁਰੀ, ਅੰਮ੍ਰਿਤ ਗੁਰ ਕਾ ਰਾਮ ਰਾਜੇ, ਜਿੰਨਾ ਗੁਰਬਾਣੀ ਮਨ ਭਾਈਆ ਅੰਮ੍ਰਿਤ ਛੱਕ ਛੱਕੇ। ਤਨ ਗੁਰੂ ਅਰਜਨ ਸਾਹਿਬ ਨੇ ਫਿਰ ਇੱਕ ਦੋ ਪਦਾ ਕਿਹਾ ਰਾਗ ਆਸਾ ਵਿੱਚ, ਕਹਿਣ ਲੱਗੇ ਜੇ ਅੱਜ ਵੀ ਤੂੰ ਗੁਰੂ ਦੇ ਚਰਨ ਪਰਸਨੇ ਨੇ, ਅੱਜ ਵੀ ਗੁਰੂ ਦੇ ਦਰਸ਼ਨ ਕਰਨੇ ਨੇ, ਤੇ ਆ ਕਦੀ ਸ਼ਬਦ ਰੂਪ ਵਿੱਚ ਦਰਸ਼ਨ ਕਰ ਤੇ ਜਿਥੋਂ ਮੈਨੂੰ ਸੁਖ ਮਿਲਿਆ ਤੇ ਮੈਂ ਤੈਨੂੰ ਲਿਖ ਕੇ ਦੇ ਦੇਣਾ, ਤੂੰ ਇੱਕ ਖਿਣ ਕਦੀ ਸ਼ਬਦ ਨਾਲ ਜੁੜੀ ਤੇ ਤੇਰੇ ਵੀ ਦੁੱਖ ਕੱਟੇ ਜਾਣਗੇ। ਹਜ਼ੂਰ ਦਾ ਬਚਨ ਹੈ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਤੁਧ ਦਿੱਤੇ ਸੱਚੇ ਪਾਤਸ਼ਾਹ ਨਾਲ ਜਨਮ ਜਨਮ ਦੀ ਕੱਟੀਏ। ਹਜ਼ੂਰ ਕਹਿ ਰਹੇ ਨੇ ਕਿ ਐਨ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਤੇ ਗੁਰੂ ਅਰਜਨ ਸਾਹਿਬ ਕਹਿ ਰਹੇ ਨੇ ਅੱਜ ਵੀ ਗੁਰੂ ਅੰਗਦ ਸਾਹਿਬ ਕਿਰਪਾ ਕਰਨਗੇ ਜੇ ਤੂੰ ਉਹਨਾਂ ਦੇ ਸ਼ਬਦ ਨਾਲ ਜੁੜੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਧਾਰੀ। ਗੁਰੂ ਜੀ ਨੇ ਅੱਖ ਚਮਕਣ ਜਿਤਨਾ ਸਮਾਂ ਆਪਣੇ ਖਿਰਦੇ ਤੋਂ ਬਾਣੀ ਨੂੰ ਦੂਰ ਨਹੀਂ ਕੀਤਾ, ਬਾਣੀ ਨੂੰ ਆਪਣੇ ਖਿਰਦੇ ਤੋਂ ਦੂਰ ਨਹੀਂ ਕੀਤਾ, ਅੰਦਰ ਟਿਕਾ ਕੇ ਬਾਣੀ ਉਚਾਰਨ ਕਰਨ ਵਾਲੇ ਕਹਿ ਰਹੇ ਨੇ ਜੇ ਭਲਾ ਚਾਹਨਾ ਤੇ ਆ ਰਲ ਕੇ ਬਾਣੀ ਪੜ੍ਹੀ। ਹੁਣ ਬਾਣੀ ਗੁਰੂ ਅਮਰਦਾਸ ਉਚਾਰਦੇ ਪਏ। ਇੱਕ ਵਾਰੀ ਅਰਜ਼ ਕੀਤੀ ਸੀ, ਕੋਈ ਸੱਜਣ ਆਇਆ ਵੀ ਸੀ, ਅੱਗੇ ਆਉਣੀ ਹਜ਼ੂਰ ਦੀ ਪੌੜੀ। ਉਸ ਫਕੀਰ ਨੇ ਆਉਂਦਿਆਂ ਹੀ ਪੁੱਛਿਆ ਕਿ ਗੁਰੂ ਅਮਰਦਾਸ ਜੀ ਦੇ ਦੀਦਾਰ ਕਰਨੇ ਨੇ। ਇਹ ਘਟਨਾ ਦਾ ਜ਼ਿਕਰ ਪ੍ਰੋਫੈਸਰ ਪਦਮ ਨੇ, ਉਹਦੀ ਸਭ ਤੋਂ ਪਹਿਲੀ ਕਿਤਾਬ ਸੀ ਸਾਡੇ ਗੁਰਦੇਵ। ਤਕਰੀਬਨ ਉਹਨਾਂ ਨੇ ਉਹ ਕਿਤਾਬ ਡੇਢ ਕੁ ਸੌ ਪੰਨੇ ਦੀ ਲਿਖੀ ਸੀ ਤੇ ਉਹਦਾ ਮੁੱਖ ਬੰਦ ਲਿਖਿਆ ਸੀ ਡਾਕਟਰ ਗੰਡਾ ਸਿੰਘ ਨੇ, ਪਹਿਲੀ ਪੁਸਤਕ ਸੀ ਉਹਨਾਂ ਦੀ। ਉਹਦੇ ਵਿੱਚ ਜਦੋਂ ਗੁਰੂ ਅਮਰਦਾਸ ਜੀ ਦਾ ਜ਼ਿਕਰ ਕਰਦੇ ਨੇ, ਕਹਿੰਦੇ ਨੇ ਕੁਛ ਸੱਜਣ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਤੇ ਪੁੱਛਿਆ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਨੇ, ਤੇ ਉੱਤਰ ਮਿਲਿਆ ਉਹ ਬਾਣੀ ਪੜ ਰਹੇ ਨੇ। ਸ਼ਬਦ ਬਾਣੀ ਇਹ ਸਿੱਖ ਦੇ ਅੰਦਰ ਦਾ ਆਧਾਰ ਹੈ। ਜਦੋਂ ਸੱਚ ਜਾਣੋ ਅਸੀਂ ਸ਼ਬਦ ਨੂੰ ਛੱਡ ਕੇ ਬਾਹਰ ਵਾਲੇ ਪਾਸੇ ਭੱਜਦੇ ਹਾਂ ਨਾ, ਉਦੋਂ ਬਾਹਰ ਦੇ ਕੀਤੇ ਹੋਏ ਸਾਡੇ ਕੱਟੜਤਾ ਵਾਲੇ ਕਰਮ ਖੁਆਰੀ ਕਰਦੇ ਨੇ, ਕਿਉਂਕਿ ਅੰਦਰ ਗੁਰੂ ਨਹੀਂ। ਜੇ ਬੰਦੇ ਦੇ ਅੰਦਰੋਂ ਜਿੰਦ ਕੱਢ ਕੇ ਉਹਦੇ ਉੱਤੇ ਰੇਸ਼ਮੀ ਵਿਛਾਲੇ ਪਾਈ ਜਾਓ, ਕਿੰਨੇ ਕੁ ਦਿਨ ਲੋਕਾਂ ਨੂੰ ਪ੍ਰਭਾਵਿਤ ਕਰਾਂਗੇ? ਇੱਕ ਦਿਨ ਉਸ ਤਨ ਵਿੱਚੋਂ ਬਦਬੂ ਆਉਣ ਲੱਗ ਪਏਗੀ, ਵਿਛਾਲਾ ਪ੍ਰਭਾਵਿਤ ਨਹੀਂ ਕਰ ਸਕੇਗਾ। ਖੇਤ ਦੇ ਚਾਰ ਚੁਫੇਰੇ ਕਰੀ ਜਾਈਏ ਜਿਤਨੀ ਮਰਜ਼ੀ ਵਾੜ, ਤੇ ਲੋਕਾਂ ਨੂੰ ਕਹੀਏ ਕੋਈ ਇੱਧਰੋਂ ਲੰਘੇ ਸੀ ਅਸੀਂ ਲੱਤਾਂ ਭੰਨਾਂਗੇ, ਕੀ ਕਰਾਂਗੇ ਵਾੜ ਨੂੰ ਜੇ ਖੇਤ ਹੀ ਬੰਜਰ ਪਿਆ ਹੋਇਆ? ਪਿਆਰਿਆ, ਆਹ ਤਾਂ ਤੇਰੇ ਬਾਹਰ ਦੇ ਜਿਹੜੇ ਚਿੰਨ੍ਹ ਨੇ ਨਾ, ਇਹ ਇਸ ਕਰਕੇ ਸਨ। ਇਹ ਜਿਹੜਾ ਸੱਜਣ ਜਾ ਰਿਹਾ, ਇਹਦੇ ਅੰਦਰ ਗੁਰੂ ਵਰਗ ਦਾ ਪਿਆ ਹੈ, ਇਹਦੇ ਅੰਦਰ ਗੁਰੂ ਨਾਨਕ ਦੇ ਸ਼ਬਦ ਦੀ ਝੜੀ ਲੱਗੀ ਹੈ। ਇਹਨੇ ਇੱਕ ਦਿਨ ਗੁਰੂ ਕੋਲੋਂ ਅੰਮ੍ਰਿਤ ਛਕਿਆ ਸੀ, ਹੁਣ ਅੱਠੇ ਪੈਰ ਇਹਦਾ ਅੰਦਰ ਜਿਹੜਾ ਉਹ ਅੰਮ੍ਰਿਤ ਪਾਨ ਕਰਦਾ ਪਿਆ, ਸ਼ਬਦ ਨਾਲ ਜੁੜਿਆ ਹੈ। ਸਾਹਿਬ ਕਿਰਪਾਲੂ ਜੀ ਦੇ ਕੋਲ ਗਏ, ਪੁੱਛਿਆ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਨੇ। ਉੱਤਰ ਮਿਲਿਆ ਕਿ ਸ਼ਬਦ ਪੜ ਰਹੇ ਨੇ, ਬਾਣੀ ਪੜ ਰਹੇ ਨੇ। ਉਹਦੇ ਮਨ ਚ ਇੱਕ ਖਿਆਲ ਪੈਦਾ ਹੋਇਆ ਕਿ ਆਪ ਹੀ ਬਾਣੀ ਉਚਾਰਨ ਕਰਨ ਵਾਲੇ ਤੇ ਆਪ ਹੀ ਬਾਣੀ ਪੜ੍ਹਦੇ ਪਏ ਨੇ, ਇਹ ਕਿਵੇਂ ਹੋ ਗਿਆ? ਤੇ ਪਿਆਰਿਓ, ਬਾਣੀ ਕੋਈ ਮੈਗਜ਼ੀਨ ਵਿੱਚ ਲਿਖੇ ਹੋਏ ਲੇਖ ਦੀ ਤਰ੍ਹਾਂ ਨਹੀਂ, ਬਾਣੀ ਇੱਕ ਆਮ ਕਵੀ, ਮੈਂ ਕਹਿ ਰਿਹਾ ਆਮ ਕਵੀ ਦੀ ਕਵਿਤਾ ਦੀ ਤਰ੍ਹਾਂ ਨਹੀਂ, ਕਿਉਂਕਿ ਜਿਹੋ ਜਿਹਾ ਸਾਡਾ ਹਿਰਦਾ ਹੈ ਉਹੋ ਜਿਹੀ ਸਾਡੇ ਬੋਲਾਂ ਦੀ ਤਸੀਰ ਹੈ। ਜਿਹੋ ਜਿਹੀ ਸਾਡੇ ਬੋਲਾਂ ਦੀ ਤਸੀਰ ਹੈ ਓਨੀ ਕੁ ਦੇਰ ਤੱਕ ਉਹ ਬੋਲ ਜਿਉਂਦੇ ਨੇ, ਕਿਉਂਕਿ ਬੋਲਾਂ ਦੀ ਵੀ ਉਮਰ ਹੈ। ਜੇ ਬੰਦੇ ਦਾ ਆਪਣਾ ਅੰਦਰ ਜਿਹੜਾ ਉਹ ਭਿੱਜਿਆ ਨਹੀਂ, ਉਹਦੇ ਬੋਲ ਕਿੰਨੇ ਕੁ ਦਿਨ ਕਰ ਜਾਣਗੇ? ਹਕੀਕਤ ਇਹ ਵੀ ਅੱਜ ਜਦੋਂ ਕਿਤੇ ਇੰਡੀਆ ਵਿੱਚ ਸ਼ਬਦ ਰਿਕਾਰਡ ਕਰਦੇ ਨੇ ਕੰਪਨੀ ਵਾਲੇ, ਮੈਂ ਆਪਣੇ ਕੰਨਾਂ ਨਾਲ ਸੁਣਿਆ, ਉਹ ਕਹਿੰਦੇ ਨੇ ਗੀਤ ਨੂੰ ਲੋਕ ਲੱਖਾਂ ਦੇ ਹਿਸਾਬ ਨਾਲ ਖਰੀਦਦੇ ਨੇ, ਪਰ ਕਹਿੰਦੇ ਦੀ ਮੌਤ 15 ਦਿਨਾਂ ਬਾਅਦ ਹੋ ਜਾਂਦੀ ਹੈ। ਕਹਿੰਦੇ ਨੇ ਬਾਬਾ ਭਾਈ ਸੰਤਾ ਸਿੰਘ, ਭਾਈ ਗੋਪਾਲ ਸਿੰਘ, ਭਾਈ ਸੁਰਜਨ ਸਿੰਘ, ਕਹਿੰਦੇ ਨੇ ਅੱਜ ਵੀ ਲੋਕ ਕਹਿੰਦੇ ਨੇ ਕਿ ਭਾਈ ਸੁਰਜਨ ਸਿੰਘ ਜੀ ਦੀ ਆਸਾ ਤਿਵਾਰ ਦੀ ਟੇਪ ਮਿਲ ਜਾਏਗੀ। ਕਹਿੰਦਾ ਸ਼ਬਦ ਦੀ ਮੌਤ ਨਹੀਂ, ਗੀਤ ਦੀ ਮੌਤ ਹੈ। ਮੇਰੀ ਬੇਨਤੀ ਨੂੰ ਸਮਝਿਓ ਕਿ ਕਵਿਤਾ ਦੇ ਬੋਲ ਜਿਹੜੇ ਨੇ ਉਹ ਉਸ ਹਿਰਦੇ ਵਿੱਚੋਂ ਨਹੀਂ ਨਿਕਲੇ ਜਿਹੜਾ ਹਿਰਦਾ ਜੁੜਿਆ ਹੈ, ਤੇ ਜਿਹੜੇ ਜੁੜੇ ਕੋਈ ਹਿਰਦੇ ਵਿੱਚੋਂ ਬੋਲ ਨਿਕਲੇ ਨੇ, ਭਾਵੇਂ ਵਕਤੀ ਤੌਰ ਤੇ ਕਬੀਰ ਦੇ ਬੋਲਾਂ ਨੂੰ ਲੋਕਾਂ ਨੇ ਇਗਨੋਰ ਕੀਤਾ, ਪਰ ਜਿਸ ਹਿਰਦੇ ਵਿੱਚੋਂ ਨਿਕਲੇ ਨੇ ਸਦੀਆਂ ਲੰਘ ਗਈਆਂ। ਬਨਾਰਸ ਦੀ ਧਰਤੀ ਤੇ ਸੱਚ ਕਹਿਣ ਵਾਲਾ ਅੱਜ ਵੀ ਉਸੇ ਤਰ੍ਹਾਂ ਸੱਚ ਹੈ, ਕਿਉਂਕਿ ਜਿਹੋ ਜਿਹਾ ਹਿਰਦੇ ਵਿੱਚੋਂ ਨਿਕਲੇ ਉਹੋ ਜਿਹੀ ਤਸੀਰ, ਉਹੋ ਜਿਹਾ ਅਸਰ ਹੋਵੇਗਾ। ਇਹ ਕਾਰਨ ਕਿ ਜਦੋਂ ਆਮ ਬੰਦਾ ਕੋਈ ਬੋਲਦਾ ਹੈ, ਸ਼ਬਦ ਇਹੀ ਨੇ, ਜਪਜੀ ਸਾਹਿਬ ਇਹੀ ਹੈ, ਸੁਖਮਨੀ ਸਾਹਿਬ ਇਹੀ ਹੈ, ਵਾਹਿਗੁਰੂ ਇਹੀ ਹੈ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਮੈਂ ਖਿਨ ਵਿੱਚੋਂ ਫਿਰ ਉਹ ਬੇਨਤੀ ਕਰ ਦੇਣਾ। ਤਿਉਕ ਮਾਤਰ ਭਾਈ ਵੀਰ ਸਿੰਘ ਉਹਨਾਂ ਨੇ ਲਿਖਿਆ ਕਿ ਲੁਧਿਆਣੇ ਦੇ ਨੇੜੇ ਇੱਕ ਪਿੰਡ ਸੀ, ਪਰ ਕਿਹੜਾ ਸੀ ਇਹਦਾ ਜ਼ਿਕਰ ਨਹੀਂ। ਉੱਥੇ ਜ਼ਿਮੀਂਦਾਰ ਸੀ ਇੱਕ ਖੇਤੀ ਕਰਨ ਵਾਲਾ ਆਪਣੇ ਖੂਹ ਤੇ ਰਹਿੰਦਾ ਸੀ ਖਲ ਵਾਹਣ ਅੱਜ ਉਹ ਜਦੋਂ ਖਲ ਚ ਉਹ ਖੂਹ ਜੋੜੀ ਖਲੋਤਾ ਸੀ ਬਲਦ ਤੇ ਉਹਦੇ ਕੋਲ ਕੋਈ ਫਕੀਰ ਆ ਗਿਆ ਤੇ ਅਸਲ ਵਿੱਚ ਉਹ ਜਿਹੜਾ ਫਕੀਰ ਸ਼ਬਦ ਵਰਤੇ ਹੈ ਸੀ ਬਾਬੇ ਨਾਨਕ ਦਾ ਕੋਈ ਬਹੁਤ ਜੁੜਿਆ ਹੋਇਆ ਹਿਰਦਾ ਆ ਕੇ ਕਹਿੰਦਾ ਹੈ ਵੀ ਪਿਆਸ ਲੱਗੀ ਹੈ ਜ਼ਿਮੀਂਦਾਰ ਨੂੰ ਭਲਿਆ ਮੈਨੂੰ ਪਾਣੀ ਪਿਆਏਗਾ ਮਨ ਵਿੱਚ ਆਇਆ ਮਨਾ ਕਿ ਖੂਹ ਤੂੰ ਵਾਹਨਾ ਪਿਆ ਪਾਣੀ ਪੀਣ ਆਇਆ ਲੱਗਦਾ ਰੱਬ ਦੇ ਰੰਗ ਵਿੱਚ ਰੱਤਾ ਫਕੀਰ ਏ ਗਾਂ ਤੇਰੇ ਕੋਲ ਸ਼ਾਮ ਦਾ ਵੇਲਾ ਹੈ ਗਾਂ ਚੋ ਬਾਬੇ ਨੂੰ ਕੱਚੀ ਲੱਸੀ ਕਰਕੇ ਪਿਆ ਦੇ ਹੁਣ ਆ ਗਿਆ ਕਹਿੰਦੇ ਨੇ ਕਹਿੰਦਾ ਬਾਬਾ ਜੀ ਫਕੀਰ ਬਾਬਾ ਕੋਈ ਸਮਾਂ ਟਿਕੋ ਉਸ ਵੇਲੇ ਗਾਂ ਚੋਈ ਤੇ ਖੂਹ ਦੀ ਟਿੰਡ ਵਿੱਚ ਹੀ ਚੋਲੇ ਮਾਲ ਨਾਲ ਉਹ ਟਿੰਡ ਲਾਈ ਗਾਂ ਚੋਈ ਪਾਣੀ ਵਿੱਚ ਪਾ ਕੇ ਕੱਚੀ ਲੱਸੀ ਬਣਾ ਦਿੱਤੀ ਗਰਮੀ ਦੇ ਦਿਨ ਸਨ ਕਹਿਣ ਲੱਗਾ ਲਓ ਬਾਬਾ ਜੀ ਛਕੋ ਜਦੋਂ ਉਹਨੇ ਛਕਿਆ ਫਕੀਰ ਕਹਿੰਦੇ ਨੇ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਭੁੱਖ ਵੀ ਲੱਗੀ ਹੈ ਤੈਨੂੰ ਕਿਵੇਂ ਪਤਾ ਲੱਗਾ ਮੈਨੂੰ ਭੁੱਖ ਲੱਗੀ ਕੱਲੀ ਪਿਆਸ ਨੀ ਮੈਨੂੰ ਭੁੱਖ ਵੀ ਲੱਗੀ ਸੀ ਅਸਲ ਵਿੱਚ ਉਹ ਜ਼ਿਮੀਂਦਾਰ ਨੂੰ ਪਤਾ ਨਹੀਂ ਸੀ ਭੁੱਖ ਲੱਗੀ ਏ ਪਤਾ ਤਾਂ ਉਹਨੂੰ ਲੱਗਾ ਸੀ ਜਿਹਨੂੰ ਜਪਦਾ ਪਿਆ ਸੀ ਤੇ ਉਹ ਜ਼ਿਮੀਂਦਾਰ ਦੇ ਵਿੱਚ ਪ੍ਰੇਰਕ ਬਣ ਕੇ ਆ ਗਿਆ ਸੀ ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗਾ ਮੈਨੂੰ ਭੁੱਖ ਲੱਗੀ ਏ ਤੂੰ ਕੱਚੀ ਲੱਸੀ ਕਰਕੇ ਪਿਆ ਦਿੱਤੀ ਉਹਨੇ ਠੁੱਲੇ ਜਿਹੇ ਸ਼ਬਦ ਕਹਿੰਦਾ ਬਾਬਾ ਜੀ ਆਪਾਂ ਕਿਹੜਾ ਕੋਈ ਦਿੱਤਾ ਗਾਂ ਕੋਲ ਸੀ ਚਾਰ ਧਾਰਾਂ ਪਿੰਡ ਵਿੱਚ ਮਾਰ ਕੇ ਚੋਲੀਆਂ ਨੇ ਜੋ ਕੁਝ ਮੇਰੇ ਕੋਲ ਸੀ ਮੈਂ ਦੇ ਦਿੱਤਾ ਮੈਨੂੰ ਹੋਰ ਕੁਝ ਨਹੀਂ ਆਉਂਦਾ ਕਹਿਣ ਲੱਗੇ ਆ ਬਹਿ ਜੋ ਤੇਰੇ ਕੋਲ ਸੀ ਤੂੰ ਮੈਨੂੰ ਦਿੱਤਾ ਆ ਜੋ ਮੇਰੇ ਕੋਲ ਮੈਂ ਤੈਨੂੰ ਦੇਣਾ ਜੋ ਤੇਰੇ ਕੋਲ ਸੀ ਤੂੰ ਮੈਨੂੰ ਦਿੱਤਾ ਜੋ ਮੇਰੇ ਕੋਲ ਮੈਂ ਤੈਨੂੰ ਦੇਣਾ ਵਾ ਕਹਿਣ ਲੱਗਾ ਤੁਸੀਂ ਕੀ ਦਿਓਗੇ ਫਕੀਰ ਰੰਗ ਵਿੱਚ ਰੰਗਿਆ ਗਿਆ ਕਹਿਣ ਲੱਗਾ ਕਹੋ ਵਾਹਿਗੁਰੂ ਜਦੋਂ ਉਹਨੇ ਵਾਹਿਗੁਰੂ ਕਿਹਾ ਕਹਿਣ ਲੱਗਾ ਜਾ ਜੋ ਕੁਝ ਅਸਾਂ ਵੀ ਕਮਾਇਆ ਸੀ ਝੋਲੀ ਚ ਪਾ ਦਿੱਤਾ ਹੁਣ ਜਪੀ ਜਾਈ ਇਹਦੇ ਚ ਤੋਟਾ ਨਹੀਂ ਆਉਣਾ ਇੰਨਾ ਉਹਨੇ ਗੁਰੂ ਜਪਿਆ ਲੋਕ ਹਲ ਵਾਹ ਕੇ ਬੀਜ ਪਾਣ ਉਹਨੇ ਜਾਣਾ ਕਰਨਾ ਇੱਕ ਵਾਰੀ ਸੀ ਲਾਣੀ ਸੀ ਸ਼ਬਦ ਤੇ ਤੁਸੀਂ ਸਮਝੋ ਇੱਕ ਵਾਰੀ ਹਲ ਵਾਹਣਾ ਪਰਤ ਕੇ ਛੱਟਾ ਬੀਜ ਦਾ ਦੇ ਕੇ ਆ ਜਾਣਾ ਤੇ ਜਿੱਦਣ ਝਾੜ ਨਿਕਲਣਾ ਉਦਣ ਜ਼ਿਮੀਂਦਾਰ ਦਾ ਵੱਧ ਨਿਕਲਣਾ ਦੂਜਿਆਂ ਨਾਲ ਪਰ ਉਹ ਖੇਤ ਦੇ ਕਿਨਾਰੇ ਬੈਠਾ ਗੁਰੂ ਕਹਿ ਰਿਹਾ ਸੀ ਬੀਜ ਪਾਉਂਦਿਆਂ ਵਾਹਿਗੁਰੂ ਕਹਿ ਰਿਹਾ ਸੀ ਪਾਣੀ ਲਾਉਂਦਿਆਂ ਵਾਹਿਗੁਰੂ ਕਹਿ ਰਿਹਾ ਸੀ ਉਹ ਖੂਹ ਦੀਆਂ ਟਿੰਡਾਂ ਦੇ ਨਾਲ ਵੀ ਤੂੰ ਰਸ ਰਿਹਾ ਸੀ ਪਰ ਪਿਆਰਿਓ ਜੇ ਕਿਤੇ ਅੱਜ ਵੀ ਆਪਣੇ ਹਰ ਕਰਮ ਵਿੱਚ ਵਾਹਿਗੁਰੂ ਆ ਜਾਏ ਤੇ ਕੀ ਮੇਰਾ ਵਾਹਿਗੁਰੂ ਅੱਜ ਨਹੀਂ ਵਰਤੇਗਾ ਜਦੋਂ ਉਸ ਬੰਦੇ ਨੇ ਫਸਲ ਨਿਕਲਣੀ ਉਹਦੀ ਭਰਨੀ ਤੇ ਉਹਨਾਂ ਨੂੰ ਦੂਰੋਂ ਦੂਰੋਂ ਲੋਕ ਸੱਜਣ ਮਿਲਣ ਆਉਣ ਲੱਗੇ ਵਾਕ ਉਹਨਾਂ ਦੇ ਸੱਚ ਹੋਣ ਲੱਗੇ ਬਚਨ ਉਹਨਾਂ ਦੇ ਸੱਚ ਹੋਣ ਲੱਗੇ ਤੇ ਇੱਕ ਮਹਾਂਪੁਰਸ਼ ਹੋਏ ਨੇ ਨਿਰਮਲੇ ਸੰਤ ਬਾਬਾ ਈਸ਼ਰ ਸਿੰਘ ਹਰਿਦੁਆਰ ਰਹਿੰਦੇ ਸਨ ਇੰਨੇ ਅੰਦਰੋਂ ਜੁੜੇ ਸਨ ਵਿਦਵਾਨ ਬੜੇ ਸਨ ਰੰਗ ਵਿੱਚ ਰੱਤੇ ਇੱਕ ਵਾਰੀ ਉਹ ਜ਼ਿਮੀਂਦਾਰ ਨੂੰ ਮਿਲਣ ਆਏ ਆਪ ਮਿਲਣ ਆਏ ਹਾਲਾਂਕਿ ਉਸ ਬਾਬਾ ਈਸ਼ਰ ਸਿੰਘ ਦੇ ਕੋਲ ਨਿਰਮਲੇ ਸੰਤ ਸਨ ਮਹਾਰਾਜਾ ਹੀਰਾ ਸਿੰਘ ਆਪ ਗਿਆ ਲੱਖ ਰੁਪਈਆ ਦਿੱਤਾ ਤੇ ਉਹਨਾਂ ਨੇ ਕਿਹਾ ਆਪਣੀ ਥੈਲੀ ਚੁੱਕ ਲੈ ਕਹਿਣ ਲੱਗਾ ਦੇਖੋ ਮੈਂ ਲੱਖ ਦੇਣਾ ਪਿਆ ਇੰਨਾ ਦਾਨ ਕਹਿਣ ਲੱਗੇ ਚਲਾ ਜਾ ਤੈਨੂੰ ਵੀ ਬਾਬੇ ਇਹ ਸ਼ਬਦ ਵਰਤੇ ਤੈਨੂੰ ਵੀ ਈਸ਼ਰ ਸਿੰਘ ਵਰਗਾ ਤਿਆਗੀ ਕੋਈ ਨਹੀਂ ਮਿਲਣਾ ਅਗਲਾ ਨਾਲ ਬਚਨ ਕਿਹਾ ਕਹਿਣ ਲੱਗੇ ਜੇ ਤੂੰ ਨਾਭੇ ਤੋਂ ਲੈ ਕੇ ਹਰਿਦੁਆਰ ਤੱਕ ਸਾਰੀ ਸੜਕ ਉੱਤੇ ਸੋਨੇ ਦੀਆਂ ਅਸ਼ਰਬੀਆਂ ਟਿਕਾ ਦੇਣਾ ਤੇ ਬਾਬੇ ਨਾਨਕ ਦੇ ਸ਼ਬਦ ਦਾ ਪੁਜਾਰੀ ਈਸ਼ਰ ਸਿੰਘ ਤੇਰੀ ਸੋਨੇ ਦੀ ਬਣੀ ਸੜਕ ਵੱਲ ਵੀ ਨਹੀਂ ਤੱਕੇਗਾ ਹੁਣ ਉਹ ਕਿਹੜੀ ਥਾਂ ਜਿੱਥੇ ਅਵਨਾਸ਼ੀ ਰਾਜ ਅੰਦਰ ਦਾ ਸੁੱਖ ਉਹ ਆਪ ਚੱਲ ਕੇ ਗਏ ਜਿਹਦੇ ਦਰ ਤੇ ਰਾਜੇ ਮਹਾਰਾਜੇ ਜਾਂਦੇ ਸਨ ਕਹਿਣ ਲੱਗੇ ਜ਼ਿਮੀਂਦਾਰ ਨੂੰ ਤੂੰ ਇਹ ਕੀ ਕਰਨਾ ਵਾਹਿਗੁਰੂ ਵਾਹਿਗੁਰੂ ਕਹੀ ਜਾਣੇ ਕਹਿਣ ਲੱਗਾ ਹਾਂ ਮੈਂ ਜਪਣਾ ਵਾ ਕੋਈ ਲੰਘਿਆ ਸੀ ਫਕੀਰ ਮੈਨੂੰ ਇਹ ਦਾਤ ਉਹਨੇ ਜਪਣ ਦੀ ਦਾਤ ਮੈਨੂੰ ਇੱਧਰ ਤੋੜ ਦਿੱਤਾ ਭਾਵੇਂ ਅਸੀਂ ਅੱਜ ਕੱਟੜਤਾ ਵੀ ਸ਼ਬਦ ਵਰਤਨੇ ਆ ਲਓ ਜੀ ਆਪਣੇ ਘਰ ਬਹਿ ਕੇ ਜਪ ਲਈਏ ਨਾਮ ਹੀ ਜਪਣਾ ਮੈਨੂੰ ਖਿਮਾ ਕਰਿਓ ਗੁਰਮੁਖ ਦੀ ਸੰਗਤ ਤੋਂ ਬਿਨਾਂ ਆਤਮਕ ਤਰੱਕੀ ਨਹੀਂ ਹੋ ਸਕਦੀ ਗੁਰਮੁਖ ਹੋਵੇ ਸਹੀ ਇਹ ਨਾ ਹੋਵੇ ਕਿ ਆਪ ਨੂੰ ਵਾਹਿਗੁਰੂ ਜਪਾਏ ਮੈਂ ਦੇਖਿਆ ਸਾਡੇ ਪਿੰਡ 'ਚ ਇੱਕ ਬਾਬਾ ਖਿਮਾ ਕਰਿਓ ਉਹ ਭਾਵੇਂ ਛਿੱਕੇ ਵੀ ਹੋਏ ਨੇ ਉਹਨੇ ਸ਼ਾਮ ਨੂੰ ਸਾਰਿਆਂ ਨੂੰ ਕਹਿ ਦੇਣਾ ਵੀ ਤੁਸੀਂ ਮੈਂ ਨੇਤਰ ਬੰਦ ਕਰੋ ਤੁਸੀਂ ਇੱਥੋਂ ਦੇਖੋ ਇਹਦੇ ਵਿੱਚੋਂ ਤੁਹਾਨੂੰ ਮੈਂ ਨਿਰੰਕਾਰ ਦੇ ਦਰਸ਼ਨ ਕਰਾਉਣਾ ਅੱਖਾਂ ਨਾ ਖੋਲਿਓ ਜਿਹੜਾ ਅੱਖ ਖੋਲੇਗਾ ਪਾਪ ਲੱਗੇਗਾ ਉਹ ਸਾਰੀਆਂ ਅੱਖਾਂ ਬੰਦ ਕਰਨੀਆਂ ਘੰਟੇ ਨਹੀਂ ਉੱਠ ਕੇ ਲੋਕਾਂ ਦੇ ਪੱਠੇ ਅੱਗੋਂ ਚੁੱਕ ਕੇ ਆਪਣੀਆਂ ਮੱਝਾਂ ਨੂੰ ਪਾ ਦੇਣ ਇਹੋ ਜਿਹਾ ਨਹੀਂ ਗੁਰਮੁਖ ਜਿਹਦਾ ਸੱਚੀ ਮੁੱਚੀ ਅੰਦਰੋਂ ਟਿਕਿਆ ਹੋਵੇ, ਉਹਦਾ ਸ਼ਬਦ ਜਿਹੜਾ ਅੰਦਰ ਅਸਰ ਕਰਦਾ ਹੈ। ਉਹਨਾਂ ਕਿਹਾ ਜਦੋਂ ਕਹਿਣ ਲੱਗਾ ਵੀ ਉਹ ਲੰਘਿਆ ਮੈਨੂੰ ਜਾਂਦਿਆਂ ਗੁਰੂ ਗੁਰੂ ਕਹਿ ਗਿਆ ਤੇ ਕੋਈ ਟਾਵਾਂ ਟਾਵਾਂ ਮਿਲਦਾ ਹੈ ਐਸਾ, ਤੇ ਕਹਿਣ ਲੱਗੇ ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਛੱਡ ਕਿਉਂ ਨੀ ਦਿੰਦਾ? ਕਹਿੰਦਾ ਸੱਚ ਜਾਣੋ ਛੱਡ ਦਿਆਂਗਾ ਤੇ ਮੈਂ ਮਰ ਜਾਵਾਂਗਾ। ਜ਼ਿਮੀਦਾਰ ਕਹਿੰਦਾ ਛੱਡ ਦਿੱਤਾ ਮੇਰੀ ਮੌਤ ਹੋ ਜਾਏਗੀ, ਹੁਣ ਇੰਨਾ ਕੁ ਇਹਦੇ ਨਾਲ ਮੈਂ ਜੁੜ ਚੁੱਕਾ ਵਾਹਿਗੁਰੂ ਮੈਂ ਵੀ ਤੇ ਮੈਂ ਵਾਹਿਗੁਰੂ। ਸੁਣ ਸਖੀ ਜੀ ਮੈਂ ਪੀ ਬਸ ਪਤਾ ਹੀ ਕੋਈ ਲੱਗਦਾ ਪਿਆ, ਹੁਣ ਅੰਦਰ ਜੀਓ ਕੇ ਪੀਓ ਦੇ ਸਮਝ ਹੀ ਕੋਈ ਨੀ। ਮੈਂ ਜਿਹੜੀ ਬੇਨਤੀ ਕਰਨਾ ਤੇ ਉਸ ਵਿਸ਼ੇ ਤੇ ਆਵਾਂ, ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਨੇ ਆ ਤੇ ਦੁੱਖ ਕੱਟੇ ਜਾਂਦੇ ਨੇ। ਅੱਜ ਸਿੱਖ ਕਹੇਗਾ ਫਿਰ ਸਾਨੂੰ ਕੋਈ ਗੁਰੂ ਅੰਗਦ ਸਾਹਿਬ ਵਰਗਾ ਸਰੀਰ ਲੱਭਣਾ ਪਏਗਾ? ਨਹੀਂ, ਮੇਰੇ ਗੁਰੂ ਅਮਰਦਾਸ ਬਾਣੀ ਪੜ੍ਹਦੇ ਪਏ ਨੇ। ਫਕੀਰ ਆ ਕੇ ਕਹਿੰਦਾ ਬਾਣੀ ਤੁਸੀਂ ਉਚਾਰਨ ਕੀਤੀ ਤੇ ਆਪ ਪੜ੍ਹਦੇ ਪਏ ਹੋ, ਜਦੋਂ ਗੁਰੂ ਬਣ ਗਏ ਹੁਣ ਬਾਣੀ ਪੜ੍ਹਨ ਦਾ ਕੀ ਲਾਭ? ਹੱਥ ਕੇ ਕਹਿਣ ਲੱਗੇ ਜੇ ਪਹਾੜ ਦੀ ਇੱਕ ਨੁੱਕਰ ਖੋਦਿਆਂ ਸੋਨਾ ਮਿਲੇ, ਸਿਆਣਪ ਦੇਵੇ ਪੂਰੇ ਨੂੰ ਪੱਕ ਸੱਟੋ, ਪਤਾ ਨੀ ਕੀ ਕੁਛ ਮਿਲ ਜਾਂਦਾ। ਜ਼ਿੰਦਗੀ ਦੇ 12 ਕੁ ਸਾਲ ਇਹਦੇ ਦਰ ਤੇ ਬੈਠੇ ਆ, ਅੰਦਰ ਦਾ ਸਕੂਨ ਮਿਲਿਆ ਤੇ ਸੋਚਿਆ ਜਿੰਨੀ ਦੇਰ ਤੱਕ ਸਵਾਸ ਨੂੰ ਬਾਣੀ ਨਾਲ ਕੀਤੇ ਜਾਣਾ। ਤੇ ਗੁਰੂ ਅਮਰਦਾਸ ਦੇ ਬਾਣੀ ਪੜ੍ਹਨ ਦਾ ਤਰੀਕਾ ਕੈਸਾ ਹੈ? ਉਹਨਾਂ ਦਾ 12 ਤੇ ਵਧੀਕ ਵਿੱਚ ਇੱਕ ਬਚਨ ਆਉਂਦਾ, ਜੋ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚਾ ਭਗਤੀ ਪਾਏ। ਪੁਰਖ ਹੈ ਦਾ ਅਰਥ ਇੱਥੇ ਅਕਾਲ ਪੁਰਖ ਨੇ, ਇੱਥੇ ਪੁਰਖ ਹੈ ਦਾ ਅਰਥ ਹੈ ਮਰਦ ਪਤੀ। ਕਹਿੰਦੇ ਨੇ ਜਿਵੇਂ ਇੱਕ ਮਰਦ ਦੇ ਘਰ ਵਿੱਚ ਭਗਤੀ ਨਾਰ, ਇੱਥੇ ਭਗਤੀ ਦਾ ਅਰਥ ਸਿਮਰਨ ਨੇ। ਭਗਤੀ ਨਾਰ ਦਾ ਅਰਥ ਹੈ ਸਵਾਮੀ ਦੀ ਭਗਤਨੀ ਇਸਤਰੀ ਹੈ, ਸੁਹਾਗਣ ਪਤੀ ਦੀ ਆਗਿਆ ਮੰਨਣ ਵਾਲੀ। ਕਹਿੰਦੇ ਜੋ ਪਰਖ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਪਾਏ। ਉਹ ਹਮੇਸ਼ਾ ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਹੈ। ਕਹਿੰਦੇ ਪਤੀ ਦੇ ਆਉਣ ਦਾ ਪਤਾ ਨੀ ਅੱਜ ਆਉਣਾ ਕਿ ਕੱਲ ਆਉਣਾ, ਪਰ ਇੱਕ ਰੋਜ਼ ਤਿਆਰੀ ਕਰਕੇ ਰੱਖਦੀ ਹੈ। ਅੰਮ੍ਰਿਤ ਵੇਲੇ ਉੱਠ ਕੇ ਚੌਂਕਾ ਚੁੱਲ੍ਹਾ ਸਾਫ਼ ਕਰਕੇ, ਪਰੋਲਾ ਫੇਰ ਕੇ ਭੋਜਨ ਤਿਆਰ ਕਰਕੇ ਰੱਖਦੀ ਹੈ। ਜੇ ਅੱਜ ਹੀ ਅਚਨਚੇਤ ਆ ਗਿਆ ਤੇ ਭੁੱਖ ਲੱਗੀ ਹੋਈ ਤੇ ਉਹਨੂੰ ਬਿਆਨ ਦਿੱਤੀ। ਗੁਰੂ ਅਮਰਦਾਸ ਕਹਿੰਦੇ ਨੇ ਉਸ ਇਸਤਰੀ ਦੀ ਤਰ੍ਹਾਂ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਨੂੰ ਛਕ, ਬਾਣੀ ਦਾ ਭੋਜਨ ਤਿਆਰ ਕਰ, ਹੋ ਸਕਦਾ ਕਿਸੇ ਅੰਮ੍ਰਿਤ ਵੇਲੇ ਤੇਰੇ ਬੂਹੇ ਅੱਗੇ ਗੁਰੂ ਦੀ ਆਹਤ ਆ ਜਾਏ। ਉਸ ਤਰ੍ਹਾਂ ਬਾਣੀ ਪੜ੍ਹ, ਜੋ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚਾ ਭਗਤੀ ਪਾਏ। ਬਹੁ ਰਸ ਸਾਲ ਨੇ ਸਵਾਰ ਦੀ ਖੱਟ ਰਸ ਮਿੱਠੇ ਪਾਏ, ਕਿਉਂ ਬਾਣੀ ਭਗਤ ਸਲਾਹੇ ਦੇ ਹਰ ਨਾਮੇ ਚਿਤ ਲਾਏ। ਗੁਰੂ ਅਮਰਦਾਸ ਗੁਰੂ ਬਣ ਕੇ ਕਹਿ ਰਹੇ ਨੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਪਰ ਪਿਆਰਿਓ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਗੁਰੂ ਅਰਜੁਨ ਦੇਵ ਕਹਿ ਰਹੇ ਨੇ ਅੱਜ ਵੀ ਤੂੰ ਗੁਰੂ ਦੇ ਦਰਸ਼ਨ ਕਰ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾ ਮਨ ਤੇ ਤਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਦੇ ਦੁੱਖ ਕੱਟੇਗੀ ਖਿਨ ਰਮ। ਥੋੜਾ ਜਿਹਾ ਸਮਾਂ ਗੁਰੂ ਨਾਲ ਜੁੜਤਾ ਸੀ ਗੁਰ ਗਮ, ਤੇਰੀ ਪਹੁੰਚ ਗੁਰੂ ਤੱਕ ਹੋ ਜਾਏਗੀ। ਹਰ ਦਮ ਹਰ ਵੇਲੇ ਬਾਣੀ ਪੜੇਗਾ ਪਿਆਰਿਆ, ਫਿਰ ਨਹਿ ਜਮ ਕਦੀ ਜਮਾਂ ਦੇ ਘਰ ਨੂੰ ਨੀ ਜਾਏਗਾ। ਖਿਨ ਰਮ ਗੁਰ ਗਮ ਹਰ ਦਮ ਨਹਿ ਜਮ ਤੇ ਬਚਨ ਕੀਤਾ ਹਰ ਕੰਠ ਨਾਨਕ ਉਰਖਾਰੀ ਰੇ। ਕਹਿੰਦੇ ਨੇ ਅਸੀਂ ਤਾਂ ਆਪਣੇ ਗਲੇ ਦਾ ਹਾਰ ਹੀ ਬਾਣੀ ਨੂੰ ਬਣਾ ਲਿਆ, ਇਸ ਹਾਰ ਨੂੰ ਕਦੀ ਦੂਰ ਨਹੀਂ ਕੀਤਾ। ਅੱਜ ਬਾਬਾ ਰਾਏ ਬਲਵੰਤ ਜੀ ਨੇ ਇਹ ਬਚਨ ਆਰੰਭ ਕੀਤੇ ਨੇ ਤੇ ਸ਼ਬਦ ਵਰਤ ਰਹੇ ਨੇ ਹੋਵੇ ਸਿਫਤ ਖਸਮ ਦੀ। ਇਹਦੇ ਅਰਥ ਕਰਾਂਗੇ ਹੋਵੇ ਦਾ ਅਖਰੀ ਅਰਥ ਹੁੰਦੀ ਹੈ, ਸਿਫਤ ਦਾ ਅਰਥ ਹੈ ਕਿ ਮਹਿਮਾ ਉਪਮਾ। ਤੇ ਮੈਂ ਪਿਛਲੇ ਦਿਨ ਅਰਜ ਵੀ ਕੀਤੀ ਹੈ ਕਿ ਪੰਜ ਬਾਣੀਆਂ ਜੀ ਸਦਕੇ ਤਾਂ ਪੜ੍ਹਨੀਆਂ ਨੇ ਸਾਡਾ ਨੇਮ ਹੈ, ਪਰ ਪੰਜ ਬਾਣੀਆਂ ਪੜ੍ਹ ਕੇ ਇਹ ਨਾ ਕਦੀ ਸੁਣ ਲੱਗ ਪਈ ਹੈ ਜੀ ਮੈਂ ਪੰਜ ਪੜ੍ਹਨਾ ਤੇ ਬੜਾ ਵੱਡਾ ਅਹਿਸਾਨ ਕਰਨਾ। ਨਹੀਂ ਸਿੱਖਾ, ਤੂੰ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਬਚਨ ਆਪਣੀ ਜ਼ਿੰਦਗੀ ਵਿੱਚ ਪੜ੍ਹ, ਉਹਨੂੰ ਕਮਾਉਣ ਦਾ ਯਤਨ ਕਰ। ਤੇ 8 ਪੌੜੀਆਂ ਨੇ, ਮਿੰਟ ਸਾਰੇ 5-6 ਲੱਗਦੇ ਨੇ ਜੇ ਰਾਏ ਬਲਵੰਡ ਤੇ ਬਾਬੇ ਸੱਤੇ ਦੀ ਬਾਣੀ ਦਾ ਪਾਠ ਕਰੀਏ ਤੇ। ਕਿੰਨਾ ਕੁ ਇਹਦੇ ਵਿੱਚ ਰਸ ਭਰਿਆ, ਆਉਣ ਵਾਲੇ ਦਿਨਾਂ ਵਿੱਚ ਆਪਾਂ ਇੱਕ ਗੁਰੂ ਸਾਹਿਬ ਦੇ ਵਾਚਾਂਗੇ ਹੋਵੇ ਹੁੰਦੀ ਹੈ ਸਿਫਤ ਮਹਿਮਾ ਕਿਹਦੀ? ਕਹਿਣ ਲੱਗੇ ਖਸਮ ਦੀ। ਧੰਨ ਗੁਰੂ ਅੰਗਦ ਸਾਹਿਬ ਜੀ, ਤੁਹਾਡੇ ਦਰਬਾਰ ਵਿੱਚ ਸਿਫਤ ਹੁੰਦੀ ਹੈ ਕਿਹਦੀ? ਇੱਕ ਪਰਮਾਤਮਾ ਦੀ, ਇੱਕ ਵਾਹਿਗੁਰੂ ਦੀ, ਇੱਕ ਨਿਰੰਕਾਰ ਦੀ। ਨੂਰ, ਨੂਰ ਦਾ ਅਰਥ ਹੈ ਰੱਬੀ ਰਹਿਮਤ, ਨੂਰ ਦਾ ਅਰਥ ਅਸੀਂ ਕਰਨੇ ਆ ਪ੍ਰਕਾਸ਼। ਕਹਿਣ ਲੱਗੇ ਨੂਰ ਅਰਸੋਂ ਉਰਸੋਂ ਝੱਟ ਗਿਆ। ਜਿੱਥੇ ਇਸਲਾਮ ਵਾਲੇ ਵੀਰ ਕਹਿੰਦੇ ਨੇ ਅੱਠਵੇਂ ਅਸਮਾਨ ਤੇ ਖੁਦਾ ਦੇ ਭੇਜੇ ਹੋਏ ਰਹਿਬਰ ਰਹਿ ਰਹੇ ਨੇ ਤੇ ਨੌਵੇਂ ਆਕਾਸ਼ ਉੱਤੇ ਉਹਦਾ ਜਿਹੜਾ ਆਪਣਾ ਤਖ਼ਤ ਹੈ। ਪਰ ਇਹਦੇ ਅਰਥ ਭਾਈ ਤਲਵਾੜਾ ਸਾਹਿਬ ਨੇ ਕੀਤੇ ਨੇ। ਸੂਰਜ ਤੇ ਚੰਦਰਮਾ ਦੀ ਟਿੱਕੀ ਲਈ ਵੀ ਸ਼ਬਦ ਅਰਥ ਤੇ ਪੁਰਸ਼ ਵਰਤਿਆ ਜਾਂਦਾ ਹੈ, ਜਿਵੇਂ ਉਹਨਾਂ ਕੋਲ ਚਾਨਣ ਹੈ। ਪਰ ਇਹਦੇ ਜੇ ਅਸੀਂ ਹੋਰ ਵੀ ਸੁਖੈਣ ਅਰਥ ਕਰੇ ਤੇ ਇਹਦੇ ਅਰਥ ਇਹ ਹੀ ਕਰਾਂਗੇ ਕਿ ਹੇ ਪਰਮਾਤਮਾ, ਹੇ ਵਾਹਿਗੁਰੂ ਜੀ, ਆਪ ਜੀ ਦੇ ਘਰ ਵਿੱਚੋਂ, ਸੱਚਖੰਡ ਵਿੱਚੋਂ ਆਪ ਜੀ ਦੀ ਰਹਿਮਤ ਦਾ ਨੂਰ ਗੁਰੂ ਅੰਗਦ ਸਾਹਿਬ ਦੇ ਉੱਤੇ ਵਰਤਦਾ ਪਿਆ ਹੈ। ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਪੁਰਸੋਂ ਝੱਟੀਐ, ਤੇ ਜਦੋਂ ਤੇਰੇ ਦਰਬਾਰ ਵਿੱਚ ਕੋਈ ਆਉਂਦਾ ਤੁਧ ਜਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਤੁਧ ਦਾ ਅਰਥ ਹੈ ਤੁਹਾਨੂੰ, ਜਿੱਥੇ ਦਾ ਅਰਥ ਹੈ ਦੇਖਣਾ ਸੱਚੇ ਪਾਤਸ਼ਾਹ। ਹੇ ਮੇਰੇ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਸੱਚੇ ਜੀਓ, ਆਪ ਜੀ ਦੇ ਦਰਸ਼ਨ ਕਰਦਿਆਂ ਸਾਰ ਮਲ ਜਨਮ ਜਨਮ ਦੀ ਕੱਟੀ ਹੈ। ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਹੈ ਉਹ ਕੱਟੀ ਜਾਂਦੀ, ਉਹ ਖਤਮ ਹੋ ਜਾਂਦੀ ਹੈ ਜਿਨੇ ਆਪ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ। ਫਿਰ ਅਗਲਾ ਬਚਨ ਹੈ, ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋਂ ਹਟੀਐ। ਸੱਚ ਜੇ ਗੁਰ ਫੁਰਮਾਇਆ, ਇੱਥੇ ਗੁਰ ਦੇ ਰਾਰੇ ਨੂੰ ਲੱਗੀ ਏ ਸਿਹਾਰੀ। ਗੁਰੂ ਜੀ ਨੇ ਅਰਥ ਕਰਾਂਗੇ, ਗੁਰੂ ਨਾਨਕ ਸਾਹਿਬ ਜੀ ਨੇ, ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਐ। ਏਦੂ ਦਾ ਅਰਥ ਇਸ ਤੋਂ, ਬੋਲ ਦਾ ਅਰਥ ਹੁਕਮ ਤੋਂ, ਖਤੀਆ ਦਾ ਅਰਥ ਪਿਛਾ ਮੁੜਨਾ। ਕਹਿੰਦੇ ਜੋ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਕਹਿ ਦਿੱਤਾ, ਸਵਾਲ ਹੀ ਪੈਦਾ ਹੁੰਦਾ ਕਿ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਦੇ ਬੋਲ ਤੋਂ ਪਿੱਛੇ ਹਟੇ ਹੋਣ? ਕਦੀ ਨੀ ਹਟੇ। ਕਹਿਣ ਲੱਗੇ ਸੱਚ ਜੇ ਗੁਰ ਫੁਰਮਾਇਆ, ਜੋ ਗੁਰੂ ਨਾਨਕ ਸਾਹਿਬ ਨੇ ਫੁਰਮਾ ਦਿੱਤਾ ਤੇ ਗੁਰੂ ਅੰਗਦ ਸਾਹਿਬ ਨੇ ਸੱਤ ਬਚਨ ਕਰਕੇ ਮੰਨਿਆ, ਉਹਨਾਂ ਰੰਚਕ ਮਾਤਰ ਵੀ ਕੋਈ ਨੀ ਕਿਹਾ ਕਿ ਨਹੀਂ ਗੁਰੂ ਨਾਨਕ ਸਾਹਿਬ ਮੈਂ ਬਚਨ ਨਹੀਂ ਖਮਾ ਸਕਦਾ। ਦੇਖੋ ਤਾਂ ਖੁਦ ਅੰਮ੍ਰਿਤ ਬਾਣੀ ਵਿੱਚ ਕਹਿ ਕੇ ਗਏ, ਕਹਿੰਦੇ ਨੇ ਕਿਤੇ ਥੋੜੀ ਮੱਤ ਨਾਲ ਕੀਤੀ ਸੇਵਾ ਨਾ ਗਵਾ ਲਈ। ਸੇਵਾ ਤੂੰ ਕਰੀ ਜਾਏ ਤੇ ਤੈਨੂੰ ਹੁਕਮ ਮੰਨਣ ਦੀ ਜਾਚ ਨਾ ਆਵੇ। ਗੁਰੂ ਅੰਗਦ ਸਾਹਿਬ ਨੇ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨੂੰ ਸੱਤ ਬਚਨ ਕਰਕੇ ਕਮਾਇਆ। ਇੱਕ ਖਿੰਦ ਵੀ ਉਹਨਾਂ ਦੇ ਬਚਨ ਤੋਂ ਪਿੱਛੇ ਨਹੀਂ ਹਟੇ। ਭਾਵੇਂ 10-12 ਸਾਖੀਆਂ ਤਕਰੀਬਨ ਸਿਰਵੇਲੀਆਂ ਕੁ ਨੇ ਜਿਹੜੀਆਂ ਇਤਿਹਾਸ ਨੇ ਸਾਂਭੀਆਂ ਕਿ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਉਹਨਾਂ ਸੱਤ ਬਚਨ ਕਰਕੇ ਮੰਨਿਆ। ਤੇ ਜੇ ਕਿਸੇ ਨੇ ਸੇਵਾ ਕਰਦੇ ਹੋਏ ਨੂੰ ਕਹਿ ਵੀ ਦਿੱਤਾ ਕਿ ਤੁਹਾਨੂੰ ਪਤਾ ਤੁਸੀਂ ਕੀ ਤਾਂ ਕਰਦੇ ਹੋ, ਤੇ ਅੱਗੋਂ ਜਿਹੜੇ ਬਾਬਾ ਲਹਿਣਾ ਜੀ ਦੇ ਉੱਤਰ ਸਨ ਅੰਦਰ ਦੀ ਸੰਤੁਸ਼ਟੀ ਕਰਾ ਦਿੰਦੇ ਸਨ। ਗੁਰੂ ਨਾਨਕ ਸਾਹਿਬ ਰਾਵੀ ਵਿੱਚ ਇਸ਼ਨਾਨ ਕਰਦੇ ਨੇ ਕਰਤਾਰਪੁਰ, ਤੇ ਬਾਬਾ ਲਹਿਣਾ ਸਾਹਿਬ ਜੀ ਨੇ ਓਨੀ ਦੇਰ ਤੱਕ ਉੱਥੇ ਹੀ ਖਲੋਤੇ ਰਹਿਣਾ ਬਸਤਰ ਲੈ ਕੇ ਜਿੰਨੀ ਦੇਰ ਤੱਕ ਗੁਰੂ ਨਾਨਕ ਸਾਹਿਬ ਰਾਵੀ ਵਿੱਚ ਨੇ ਇਸ਼ਨਾਨ ਕਰਦਿਆਂ ਸਾਈਂ ਦੀ ਯਾਦ ਵਿੱਚ ਜੁੜੇ ਰਹਿਣਾ, ਆਪ ਉੱਥੇ ਖਲੋਤੇ ਰਹਿਣਾ। ਇੱਕ ਸਿੱਖ ਸੀ ਭਾਈ ਸਧਾਰਨ, ਭਾਈ ਅਜਿੱਤਾ। ਇੱਕ ਦਿਨ ਮਨ ਵਿੱਚ ਆਇਆ ਕਿ ਲਹਿਣਾ ਰੋਜ਼ ਰਾਤ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਾਵੀ ਵੀ ਜਾਂਦਾ, ਆਪਾਂ ਵੀ ਅੱਜ ਉੱਥੇ ਜਾਵਾਂਗੇ, ਅਸੀਂ ਵੀ ਕਿਨਾਰੇ ਤੇ ਖਲੋਣਾਂਗੇ, ਅਸੀਂ ਮਰਿਆਦਾ ਨਿਭਾਵਾਂਗੇ। ਕਹਿੰਦੇ ਜਿੱਦਣ ਇਹ ਗਏ, ਸਿਆਲ ਦੇ ਦਿਨ ਸਨ, ਰਾਵੀ ਦੇ ਪਾਣੀ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਇਸ਼ਨਾਨ ਕਰਨ ਪ੍ਰਵੇਸ਼ ਕੀਤੇ। ਬਾਬਾ ਲਹਿਣਾ ਸਾਹਿਬ ਨੇ ਬਸਤਰ ਗੁਰੂ ਸਾਹਿਬ ਜੀ ਦੇ ਪਕੜ ਲਏ। ਉਸੇ ਵੇਲੇ ਠੰਡੀ ਹਵਾ ਆਈ, ਹਵਾ ਤੋਂ ਬਾਅਦ ਬੱਦਲ ਲਿਸ਼ਕਿਆ, ਮੋਲੇਦਾਰ ਬਰਸਾਤ ਹੋਈ ਤੇ ਅਚਨਚੇਤ ਉਸ ਬਰਸਾਤ ਵਿੱਚੋਂ ਗੜੇ ਪੈਣ ਲੱਗੇ। ਜਦੋਂ ਗੜੇ ਪਏ ਤੇ ਅਚਨਚੇਤ ਜਿਹੜੇ ਪਹਿਲੇ ਦੇ ਨੇਮ ਨਿਭਾਉਣ ਤੁਰੇ ਸਨ ਸਾਰੇ ਪਿਛਾ ਨੂੰ ਚਲੇ ਗਏ। ਲਹਿਣੇ ਦੇ ਨੇਤਰ ਬੰਦ ਸਨ, ਰਾਵੀ ਵੱਲ ਟੱਕੀ ਜਾ ਰਿਹਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਖਲੋਤੇ ਨੇ, ਸਿਰਫ ਨਗਰ ਉੱਥੇ ਟਿਕੀਏ। ਹਜ਼ੂਰ ਬਾਹਰ ਨਿਕਲੇ, ਹੱਸ ਕੇ ਕਹਿੰਦੇ ਨੇ ਪੁਰਖਾ, ਸਾਰੇ ਚਲੇ ਗਏ, ਦੇਖ ਇਹਨੇ ਗੜੇ ਪੈਰੇ ਸਨ, ਠੰਡੀ ਹਵਾ ਚੱਲਦੀ, ਤੁਸੀਂ ਨਹੀਂ ਗਏ। ਕਹਿਣ ਲੱਗੇ ਸੱਚੇ ਪਾਤਸ਼ਾਹ, ਜਿੱਥੇ ਤੁਸੀਂ ਉੱਥੇ ਹੀ ਮੈਂ ਰਹਿ ਸਕਣਾ। ਇਹ ਗੜੇ, ਇਹ ਠੰਡੀ ਹਵਾ, ਇਹ ਪੈਂਦਾ ਹੋਇਆ ਮੀਂਹ ਮੇਰਾ ਕੁਛ ਨਹੀਂ ਵਿਗਾੜਦਾ। ਕਹਿਣ ਲੱਗੇ ਤੈਨੂੰ ਠੰਡ ਨਹੀਂ ਲੱਗੀ, ਤੈਨੂੰ ਗੜਿਆਂ ਦੀ ਚੋਟ ਨਹੀਂ ਲੱਗੀ? ਕਹਿਣ ਲੱਗੇ ਸੱਚ ਇਹ ਵੀ ਮੇਰਾ ਧਿਆਨ ਹੀ ਤੁਹਾਡੇ ਵਿੱਚ, ਮੈਨੂੰ ਪਤਾ ਕੋਈ ਨਹੀਂ ਬਾਹਰ ਹੋਇਆ ਕੀ ਹੈ, ਕਿਉਂਕਿ ਅੰਦਰ ਸੁਰਤ ਨਹੀਂ ਟਿਕਾਈ। ਅਸੀਂ ਦੁੱਖ ਨੂੰ ਦੁੱਖ ਉਦੋਂ ਮੰਨਦੇ ਹਾਂ ਜਦੋਂ ਦੁੱਖ ਵਿੱਚ ਸੁਰਤ ਟਿਕਾਉਂਦੇ ਹਾਂ। ਜਦੋਂ ਦੁੱਖ ਵਿੱਚ ਸੁਰਤ ਨਾ ਟਿਕਾਈਏ ਭਾਵੇਂ ਵਿਗਿਆਨਿਕ ਤੌਰ ਤੇ ਬੇਹੋਸ਼ ਕਰਕੇ ਚੀਰ ਫਾੜ ਕਰਦੇ ਨੇ ਬੰਦਾ ਤੇ ਜਿਉਂਦੀ ਹੈ ਪਰ ਉਹਦੀ ਸੁਰਤ ਨੂੰ ਸਰੀਰ ਤੋਂ ਚੁੱਕ ਲਿਆਂਦੇ। ਜਿਹੜਾ ਜਿਉਂਦੇ ਜੀ ਨਾਮ ਅਭਿਆਸ ਕਰ ਰਿਹਾ ਕਹਿੰਦਾ ਸਤਿਗੁਰੂ ਜੀ ਮੇਰੀ ਸੁਰਤ ਹੀ ਇੱਧਰ ਨਹੀਂ ਸੀ, ਮੇਰੀ ਸੁਰਤ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਵਿੱਚ ਸੀ, ਮੈਂ ਤਾਂ ਕੇਵਲ ਆਪ ਜੀ ਦੇ ਚਰਨਾਂ ਦੀ ਟੇਕ ਲਈ, ਮੇਰੇ ਸਾਹਮਣੇ ਗੜੇ ਜਾਂ ਬਰਸਾਤ ਲਿਖੀ। ਤੇ ਜੇ ਸੱਚ ਜੇ ਗੁਰ ਫੁਰਮਾਇਆ ਜੋ ਗੁਰੂ ਜੀ ਨੇ ਕਿਹਾ ਉਹ ਕੀਤਾ, ਜੇ ਅੱਧੀ ਰਾਤ ਨੂੰ ਆਵਾਜ਼ ਦੇ ਕੇ ਕਿਹਾ ਕਿ ਬੇਟਾ ਧਰਮਸ਼ਾਲਾ ਦੀ ਦੀਵਾਰ ਟੁੱਟ ਗਈ, ਮੈਂ ਸਿਰਫ ਚੂਕ ਮਾਤਰ ਅਰਜ ਕਰਨੀ ਕਿਉਂਕਿ ਇਹਨਾਂ ਤੁਕਾਂ ਦੇ ਅਰਥ ਕਰ ਲਈ ਇਤਿਹਾਸ ਦਾ ਸਹਾਰਾ ਲੈਣਾ ਪੈਣਾ ਹੈ। ਜੇ ਕਿਹਾ ਬੇਟਾ ਧਰਮਸ਼ਾਲਾ ਦੀ ਦੀਵਾਰ ਡਿੱਗ ਪਈ ਹੈ, ਉੱਠੋ ਯਤਨ ਕਰੋ ਮਿੱਟੀ ਲੈ ਕੇ ਦੀਵਾਰ ਖੜੀ ਕਰੋ, ਉਸ ਵੇਲੇ ਦੀਵਾਰ ਖੜੀ ਕਰਨ ਨੂੰ ਕੋਈ ਨਹੀਂ ਤੁਰਿਆ। ਇੱਕੋ ਹੀ ਉੱਤਰ ਦਿੱਤਾ ਸੀ ਕਿ ਪਿਤਾ ਜੀ ਸਵੇਰੇ ਦਿਨ ਨਹੀਂ ਚੜ੍ਹਨਾ, ਦਿਨ ਚੜ੍ਹੇਗਾ ਚਾਰ ਬੰਦੇ ਸੱਦਾਂਗੇ ਧਰਮਸ਼ਾਲਾ ਦੀ ਕੰਧ ਉਸਰ ਜਾਏਗੀ, ਇਸ ਵੇਲੇ ਟਿਕ ਜਾਓ। ਆਵਾਜ਼ ਦਿੱਤੀ ਪੁਰਖਾ ਲੈਣਿਆ ਚਰਨਾਂ ਵਿੱਚ ਹੀ ਪਏ ਸਨ, ਹੁਕਮ ਸਤਿਗੁਰੂ ਜੀ ਦੁਆਰ ਢਹਿਗੀ, ਸਵੇਰੇ ਸੰਗਤ ਆਉਣੀ, ਅੱਧੀ ਰਾਤ ਤਿੰਨ ਮਿਨ ਹੋ ਗਏ, ਸਿਆਲੀ ਰਾਤ ਦਾਰਾ ਪਕੜ ਪਕੜ ਕੇ ਕੰਧ ਬਣਾਈ ਜਾਣ, ਤੇ ਰੱਬ ਦੀ ਕਰਨੀ ਇਹ ਜਿੰਨੀ ਕੁ ਕੰਧ ਥੋੜੀ ਜੀ ਬਣਾਉਣ ਉਹ ਫਿਰ ਥੱਲੇ ਡਿੱਗ ਜਾਏ। ਬਣਾਉਣ ਫਿਰ ਡਿੱਗ ਪਏ ਤੇ ਜਦੋਂ ਸਵੇਰੇ ਮਾਤਾ ਜੀ ਕੋਲ ਆਏ ਬੜੇ ਸੋਹਣੇ ਬਚਨ ਕਹਿ ਲਏ। ਮਾਤਾ ਸੁਲੱਖਣੀ ਜੀ ਕਹਿੰਦੇ ਨੇ ਕਿ ਲਹਿਣਾ ਜੀ ਨੂੰ ਤੁਹਾਨੂੰ ਪਤਾ ਸਿਆਲੀ ਰਾਤ ਹੈ, ਸਿਆਲੀ ਰਾਤ ਸੀ ਤੁਸੀਂ ਦੀਵਾਰ ਬਣਾਉਂਦੇ ਰਹੇ, ਟੱਟਦੀ ਰਹੀ, ਡਿੱਗਦੀ ਰਹੀ, ਬਣਾਉਂਦੇ ਰਹੇ, ਫਿਰ ਡਿੱਗਦੀ ਰਹੀ, ਮੁਸ਼ਕਲ ਸਵੇਰੇ ਜਾ ਖੜੀ ਹੋਈ, ਤੁਹਾਨੂੰ ਅਕੇਵਾਂ ਥਕੇਵਾਂ ਨਹੀਂ? ਉਹ ਕਹਿੰਦਾ ਬਾਬਾ ਜੀ ਕਹਿਣ ਲੱਗੇ ਮੇਰਾ ਸੰਬੰਧ ਦੀਵਾਰ ਨਾਲ ਨਹੀਂ, ਮੇਰਾ ਸੰਬੰਧ ਗੁਰੂ ਨਾਨਕ ਦੇ ਬਚਨਾਂ ਨਾਲ ਹੈ। ਮੈਂ ਤਾਂ ਸਿਰਫ ਆਪਣੇ ਹੱਥ ਸਬਲ ਕਰਦਾ ਸਾਂ, ਸੋਚਦਾ ਸਾਂ ਜੇ ਇੱਕੋ ਦਮ ਬਣ ਜਾਂਦੀ ਤੇ ਸੇਵਾ ਥੋੜੀ ਮਿਲਣੀ ਸੀ, ਬਾਬਾ ਨਾਨਕ ਮੇਰ ਕਰਦਾ ਥੋੜੀ ਜਿਹੀ ਡਿੱਗਦੀ ਹੈ ਫਿਰ ਬਣਾਉਣ ਲੱਗ ਪਈ ਨਾ, ਸਾਰੀ ਰਾਤ ਉਹਦਾ ਬਚਨ ਕਮਾਉਣ ਵਿੱਚ ਆਨੰਦ ਆ ਗਿਆ। ਹੁਣ ਸੋਚ ਹੈ ਆਪਣਾ ਅੰਦਰ ਕਿੱਥੇ ਟਿਕਿਆ ਹੈ। ਰਾਏ ਬਲਵੰਤ ਜੀ ਕਹਿ ਰਹੇ ਨੇ ਸੱਚ ਜੇ ਗੁਰ ਫੁਰਮਾਇਆ ਜੋ ਗੁਰੂ ਨਾਨਕ ਸਾਹਿਬ ਨੇ ਫੁਰਮਾਇਆ ਜੋ ਬਚਨ ਕਹਿ ਕਿਉਂ ਉਦੋਂ ਬੋਲੋ ਹਟਿਆ, ਤਨ ਗੁਰੂ ਨਾਨਕ ਸਾਹਿਬ ਦੇ ਬੋਲਾਂ ਤੋਂ ਗੁਰੂ ਅੰਗਦ ਸਾਹਿਬ ਪਿੱਛੇ ਹਟੇ ਨਹੀਂ, ਤੇ ਜਿੱਦਣ ਗੁਰੂ ਬਣੇ ਉਦਨ ਸਾਨੂੰ ਉਪਦੇਸ਼ ਦੇ ਕੇ ਗਏ। ਕਹਿਣ ਲੱਗੇ ਚਾਕਰ ਲੱਗੇ ਚਾਕਰੀ ਨਾਲੇ ਗਾਰਦਵਾਦ, ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ, ਪਿਆਰਿਓ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ। ਜਿੱਦਣ ਗੁਰੂ ਬਣੇ, ਮੈਂ ਪਿਛਲੇ ਦਿਨ ਇਹ ਕਰਜ਼ ਕਰਕੇ ਆਇਆ, ਦੇਖੋ ਕਿਹੋ ਜੀ ਅਚਰਜ ਖੇਡ ਹੈ ਬਾਬੇ ਲਹਿਣੀ ਦਾ। ਜਿੱਦਣ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਸਾਂਝ ਰਿਸ਼ਤਾ ਬਣਿਆ, ਉਦਨ ਇੱਕ ਆਸਾ ਕੀ ਵਾਰ ਦੀ ਇੱਕਵੀਂ ਪੌੜੀ ਸੁਣ ਕੇ ਬਣਿਆ ਸੀ, ਜਿੱਤ ਸੇਵਿਆਂ ਸੁਖ ਪਾਈ ਹੈ। ਤੇ ਜਿੱਦਣ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਨੂੰ ਸੰਪਾਦਿਤ ਕੀਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ, ਉਦਨ ਇੱਕਵੀਂ ਪੌੜੀ ਦੇ ਨਾਲ ਦੋਨੋਂ ਦੇ ਦੋ ਸ਼ਲੋਕ ਹੀ ਗੁਰੂ ਅੰਗਦ ਸਾਹਿਬ ਨੇ ਦਰਜ ਕਰ ਦਿੱਤੇ। ਗੁਰੂ ਨਾਨਕ ਸਾਹਿਬ ਦੀ ਪੌੜੀ ਹੈ, ਸ਼ਲੋਕ ਗੁਰੂ ਅੰਗਦ ਸਾਹਿਬ ਦਾ, ਤੇ ਸ਼ਲੋਕ ਸ਼ੁਰੂ ਹੁੰਦਾ ਸ਼ਲੋਕ ਮਹੱਲਾ ਦੂਜਾ, ਇਹ ਕਨੇਹੀ ਆਸ਼ਕੀ ਦੂਜਾ ਲੱਗਾ ਜਾਏ, ਨਾਨਕ ਆਸ਼ਕ ਕਾਂਦੀਆਂ ਸਦਗੀ ਰਹੇ ਸਮਾਏ, ਚੰਗੇ ਚੰਗਾ ਕਰ ਮੰਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਏ ਜੇ ਲੇਖੇ ਵਰਤੈ ਸੋਏ। ਅਗਲਾ ਬਚਨ ਹੈ ਮਹੱਲਾ ਦੂਜਾ, ਸਲਾਮ ਜਵਾਬ ਦੋਵੇਂ ਕਰੇ। ਜਿਹੜੇ ਗੁਰੂ ਜੀ ਬਣ ਕੇ ਕਹਿ ਰਹੇ ਨੇ ਕਿ ਸਲਾਮ ਜਵਾਬ ਕਰਨ ਵਾਲਾ ਮੁੰਡੋ ਪੁੱਠਾ ਜਾਏ, ਉਹ ਤਾਂ ਕਹਿੰਦੇ ਨੇ ਪਹਿਲਾਂ ਉਹਨਾਂ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀ ਹੈ, ਪਹਿਲਾਂ ਉਹਨਾਂ ਬਚਨ ਕਮਾ ਕੇ ਦੇਖਿਆ ਹੈ। ਬਾਬਾ ਗੁਰੂ ਅੰਗਦ ਸਾਹਿਬ ਦੇ ਬਚਨ ਨੇ ਕਿ ਸਲਾਮ ਜਵਾਬ ਦੋਵੇਂ ਕਰੇ, ਮੁੰਡੋ ਪੁੱਠਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਆਂ ਹੈ, ਤੇ ਉਹ ਤਾਂ ਇਥੋਂ ਤੱਕ ਫੁਰਮਾਉਂਦੇ ਨੇ ਕਿ ਜਿਸ ਪਿਆਰੇ ਸਿਉ ਨੇ। ਹੁਣ ਪਿਆਰੇ ਗੁਰੂ ਅੰਗਦ ਸਾਹਿਬ ਦਾ ਪਹਿਲਾ ਸ਼ਲੋਕ ਹੈ, ਇਹਦੇ ਅਰਥ ਇਹ ਵੀ ਕਰਨੇ ਆ ਕਿ ਬਿਰਹ ਵਿੱਚ ਆ ਕੇ ਸ਼ਬਦ ਕਹਿ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਨੇ ਸਰੀਰਕ ਚੋਲਾ ਆਪਣਾ ਸਮੇਟਿਆ ਹੈ, ਉਦਨ ਭਾਈ ਲਹਿਣਾ ਸਾਹਿਬ ਕਰਤਾਰਪੁਰ ਨਹੀਂ ਸਨ, ਇਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਸੀ। ਹੁਣ ਜਦੋਂ ਬਿਰਹਾ ਵਿੱਚ ਬੈਠੇ ਨੇ ਤੇ ਉੱਥੇ ਪਹਿਲਾਂ ਬਚਨ ਹੀ ਸਿੱਖਾਂ ਨੂੰ ਕਮਾਉਣ ਲਈ ਕਿਹਾ ਕਿ ਜਿਹਨੂੰ ਪਿਆਰ ਨਾਲ ਮੱਥਾ ਟੇਕ ਦੀਏ ਫਿਰ ਉਹਦੇ ਤੋਂ ਭੱਜੀ ਦਾ ਨਹੀਂ, ਬਸ ਉਸ ਪਿਆਰੇ ਅੱਗੇ ਮਰ ਜਾਈਏ ਦਰ ਤੇ ਆਪਣਾ ਆਪ ਫਿਦਾ ਕਰ ਦਈਏ ਤੇ ਜਿਹੜਾ ਪਿਆਰੇ ਦੇ ਸਾਹਮਣੇ ਝੁੱਕ ਕੇ ਫਿਰ ਸਿਰ ਚੁੱਕ ਲੈ ਤੇ ਝੁਕੇ ਨਾ ਹੁਕਮ ਨਾ ਮੰਨੇ ਕਹਿਣ ਲੱਗੇ ਇਹੋ ਜਿਹਾ ਸਿਰ ਨੂੰ ਧਰ ਤੋਂ ਵੱਢ ਕੇ ਵੱਖ ਕਰ ਦਿਓ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਜੋ ਬਚਨ ਉਹਨਾਂ ਨੇ ਪਹਿਲੇ ਕਹੇ ਅੰਮ੍ਰਿਤ ਬਚਨ ਕਹੇ ਜਿਸ ਪਿਆਰੇ ਸਿਉਂ ਨਹੀਂ ਤਿਸ ਆਗੈ ਮਰ ਚਲੀ ਗਏ ਤ੍ਰਿਕ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ ਉਹਦੇ ਤੋਂ ਬਿਨਾਂ ਤਾਕੈ ਪਾਛੈ ਉਸ ਤੋਂ ਬਿਨਾਂ ਜੀਣਾ ਸ਼ਬਦ ਨੂੰ ਮੰਨਣ ਤੋਂ ਬਿਨਾਂ ਜੀਣਾ ਬਚਨ ਨੂੰ ਮੰਨਣ ਤੋਂ ਬਿਨਾਂ ਜੀਣਾ ਤ੍ਰਿਗ ਹੈ ਤੇ ਅਗਲਾ ਸ਼ਲੋਕ ਹੈ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਦਾਰ ਕਿਉਂ ਏਦੂ ਬੋਲੋ ਹਟੀਐ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਦਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾ ਸੱਚ ਜੇ ਗੁਰ ਫੁਰਮਾਇਆ ਜੋ ਧੰਨ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਕਿਉਂ ਏਦੂ ਬੋਲੋ ਹਟੀਐ ਉਸ ਗੁਰੂ ਨਾਨਕ ਦੇ ਬਚਨ ਤੋਂ ਪਿਛਾ ਨਹੀਂ ਹਟੇ ਹਾਂ ਇੱਥੇ ਇੱਕ ਅਰਥ ਹੋਰ ਵੀ ਕੀਤੇ ਗਏ ਮੈਂ ਵੇਰਵਾ ਨਾਲ ਨਾਲ ਦਈ ਜਾਂਗਾ ਜਿੰਨੇ ਜਿੰਨੇ ਅਰਥ ਜਿਸ ਤਰੀਕੇ ਨਾਲ ਕੀਤੇ ਦੇਖੋ ਇਹ ਇਸ ਕਰਕੇ ਮੈਂ ਅੱਜ ਫਿਰ ਰਿਪੀਟ ਕਰ ਦੇਣ ਕਦੀ ਵੀ ਅਰਥ ਕਰਦਿਆਂ ਦਾਵਾ ਨਹੀਂ ਬਣਾਉਣਾ ਕਿ ਜੋ ਮੈਂ ਅਰਥ ਕਰ ਰਿਹਾ ਇਹ ਅਖੀਰ ਵਾਲੇ ਅਰਥ ਨੇ ਗੁਰੂ ਅਗਾਧ ਬੋਧ ਹੈ ਅਕਲ ਨਾਲ ਗੁਰੂ ਦੇ ਅਰਥ ਨਹੀਂ ਹੁੰਦੇ ਗੁਰੂ ਤਾਂ ਅਨੁਭਵ ਵਿੱਚ ਰਹਿਣ ਤਾਂ ਕਰਦੇ ਨੇ ਇੱਥੇ ਵੀ ਅਰਥ ਕੀਤੇ ਨੇ ਸੱਚ ਜੇ ਗੁਰ ਫੁਰਮਾਇਆ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਫੁਰਮਾਇਆ ਕਿ ਸਾਡੇ ਤੋਂ ਬਾਅਦ ਬਾਬਾ ਲਹਿਣਾ ਜੀ ਨੂੰ ਗੁਰੂ ਜਾਣਨਾ ਕਿਉਂ ਏਦੂ ਬੋਲੋ ਹਟੀਏ ਕਿਉਂ ਗੁਰੂ ਨਾਨਕ ਸਾਹਿਬ ਦੇ ਬੋਲ ਤੋਂ ਪਿਛਾ ਮੁੜੀਏ ਕਿਉਂ ਹਟੀਏ ਜੋ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਗੁਰੂ ਅੰਗਦ ਸਾਹਿਬ ਨੂੰ ਹੀ ਗੁਰੂ ਮੰਨਾਂਗੇ ਇਹਦੇ ਫਿਰ ਅਰਥ ਅੱਗੇ ਟੁਕਣਗੇ ਵੀ ਸੱਚ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਏ ਜਦੋਂ ਕਿਹਾ ਸਾਡੀ ਜਗ੍ਹਾ ਭਾਈ ਲਹਿਣਾ ਜੀ ਨੂੰ ਗੁਰੂ ਜਾਣੋ ਪਰ ਕਹਿੰਦੇ ਪੁੱਤਰੀ ਕੌਲ ਨਾ ਪਾਲਿਓ ਪੁੱਤਰਾਂ ਨੇ ਕੌਲ ਨਾ ਪਾਲਿਓ ਕੌਲ ਦਾ ਅਖਰੀਅਰ ਤੇ ਹੁਕਮ ਨਾ ਮੰਨਿਆ ਕਹਿਣ ਲੱਗੇ ਕਰ ਪੀਰੋਂ ਕੰਨ ਮੁਰਤੀਐ ਪੀਰੋਂ ਦਾ ਅਖਰੀ ਅਰਥ ਕਰਾਂਗੇ ਗੁਰੂ ਤੋਂ ਕੰਨ ਮੁਰਤੀਐ ਦਾ ਅਖਰੀ ਅਰਥ ਆ ਕੰਨ ਨਹੀਂ ਕੰਨ ਦਾ ਅਰਥ ਮੋਢਾ ਮੁਰਤੀਐ ਦਾ ਅਰਥ ਮੋਢਾ ਮਾਰ ਕੇ ਨਿਕਲ ਜਾਣ ਪਿੰਡਾਂ ਵਿੱਚ ਤੁਸੀਂ ਦੇਖਿਆ ਹੋਣਾ ਕਈ ਵਾਰੀ ਨਿਆਣੇ ਧਰਾੜਕਰ ਕਰਦੇ ਸਨ ਜਦੋਂ ਮੈਂ ਕਹਿਣਾ ਫਲਾਣਾ ਕੰਮ ਕਰ ਉਹਨੇ ਬੋਲਣਾ ਤੇ ਬੋਲਣੀ ਨਾਲ ਮੋਢੇ ਮਾਰੀ ਜਾਣੇ ਮੋਢਾ ਮਾਰ ਕੇ ਲੈ ਮੈਂ ਨੀ ਇਹ ਕੰਮ ਕਰਦਾ ਬਾਬਾ ਰਾਜ ਬਲਵੰਡ ਸਾਹਿਬ ਕਹਿ ਰਹੇ ਨੇ ਜੋ ਗੁਰੂ ਜੀ ਨੇ ਕਹਿ ਦਿੱਤਾ ਹੈ ਵੀ ਅੱਜ ਤੋਂ ਬਾਅਦ ਬਾਬਾ ਲਹਿਣਾ ਸਾਹਿਬ ਗੁਰੂ ਨੇ ਅਸੀਂ ਤਾਂ ਵੀ ਬੋਲ ਮੰਨਾਂਗੇ ਕਿਉਂ ਏਦੂ ਬੋਲੋ ਹੱਟੀਆ ਤੇ ਕਹਿਣ ਲੱਗੇ ਪੁੱਤਰੀ ਕੌਲ ਨਾ ਪਾ ਲਿਓ ਇੱਥੇ ਪੁੱਤਰੀ ਪੁੱਤਰਾਂ ਨੇ ਗੁਰੂ ਨਾਨਕ ਸਾਹਿਬ ਦੇ ਬਾਬਾ ਸ੍ਰੀ ਚੰਦ ਤੇ ਬਾਬਾ ਲਖਮੀ ਦਾਸ ਪੁੱਤਰੀ ਕੌਲ ਨਾ ਪਾ ਦਿਓ ਕਰ ਪੀ ਰਹੋ ਕੰਨ ਮੁਰਟੀਐ ਮੋਢੇ ਮਾਰ ਕੇ ਇੱਕ ਪਾਸੇ ਹੋ ਗਏ ਉਹਨਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਨਾ ਇੱਥੇ ਥੋੜਾ ਜਿਹਾ ਆਪਾਂ ਰੁਕੀਏ ਕਰ ਪੀਰੋ ਕੰਨ ਮੁਰਟੀਐ ਕਿਉਂਕਿ ਪੁੱਤਰ ਜਿਹੜੇ ਨੇ ਉਹ ਇਹ ਸਮਝੀ ਬੈਠੇ ਸਨ ਕਿ ਗੁਰੂ ਨਾਨਕ ਸਾਹਿਬ ਸਾਡੇ ਪਿਤਾ ਨੇ ਤੇ ਇਹ ਗੱਦੀ ਸਾਡੇ ਕੋਲ ਇੱਕ ਦਿਨ ਜ਼ਰੂਰ ਆਉਣੀ ਹੈ ਇਸ ਭਰਮ ਨੂੰ ਐਵੇਂ ਪਾਲਦੇ ਪਏ ਨੇ ਤੇ ਇੱਕ ਗੱਲ ਅਸੀਂ ਜਾਣਦੇ ਹਾਂ ਕਿ ਗੁਰੂ ਸਾਹਿਬ ਦੇ ਦਰ ਤੇ ਗੱਲ ਪੁੱਤਰ ਦੀ ਨਹੀਂ ਗੱਲ ਮਿੱਤਰ ਦੀ ਨਹੀਂ ਗੱਲ ਤਾਂ ਇਹ ਵੇ ਕਿ ਜਿਹਨੇ ਗੁਰੂ ਦੇ ਹੁਕਮ ਨੂੰ ਮੰਨ ਲਿਆ ਹੈ ਜਦੋਂ ਹਜ਼ੂਰ ਨੇ ਗੱਦੀ ਦਿੱਤੀ ਇੱਥੇ ਕੁਝ ਕੁ ਬਚਨ ਇਤਿਹਾਸਕਾਰਾਂ ਨੇ ਕਹੇ ਪੁਰਾਤਨ ਜਨਮ ਸਾਖੀ ਵਿੱਚ ਬਚਨ ਆਉਂਦਾ ਕਿ ਜਦੋਂ ਹਜ਼ੂਰ ਗੁਰਤਾ ਗੱਦੀ ਦੇਣ ਲੱਗੇ ਦੋਨੋਂ ਪੁੱਤਰ ਕੋਲ ਨੇ ਇਹ ਕਹਿ ਦਿੱਤਾ ਕਿ ਸਾਡੀ ਜਗ੍ਹਾ ਲਹਿਣਾ ਜੀ ਨੂੰ ਜਾਣੋ ਮਨ ਵਿੱਚ ਆਇਆ ਸਾਡੇ ਘਰ ਦੀ ਨੌਕਰੀ ਕੀਤੀ ਸਾਡੇ ਘਰ ਦਾ ਸੇਵਕ ਸੀ ਇਹਦੇ ਸਾਹਮਣੇ ਚੁੱਕੀਏ ਉਸ ਵੇਲੇ ਜਦੋਂ ਗੱਦੀ ਦਿੱਤੀ ਮਾਤਾ ਸੁਲੱਖਣੀ ਜੀ ਨੇ ਕੋਲ ਆ ਕੇ ਬਚਨ ਕਿਹਾ ਸੀ ਕਹਿਣ ਲੱਗੇ ਸੱਚੇ ਪਾਤਸ਼ਾਹ ਗੱਦੀ ਤਾਂ ਮਿਲ ਗਈ ਸੇਵਕ ਨੂੰ ਪਰ ਤੁਹਾਡੇ ਪੁੱਤਰਾਂ ਦਾ ਕੀ ਬਣੇਗਾ ਸ਼ਬਦ ਕਹੇ ਸਨ ਕਿ ਪਰਮੇਸ਼ਰ ਕੀਏ ਗੁਰੂ ਘਰ ਵਿੱਚ ਬੈਠੇ ਹੋਏ ਕੁੱਤਿਆਂ ਦੇ ਪੈਰਾਂ ਵਿੱਚ ਵੀ ਅਜ਼ਮਤ ਹੁੰਦੀ ਹੈ ਗੁਰੂ ਦਰ ਤੇ ਬੈਠਿਆਂ ਹੋਇਆਂ ਕੋਲ ਵੀ ਰਹਿਮਤਾਂ ਨੇ ਇਹ ਤਾਂ ਮੇਰੇ ਪੁੱਤਰ ਨੇ ਨਾਲ ਅਗਲਾ ਸ਼ਬਦ ਸੀ ਕਿ ਅੰਨ ਦੀ ਵਸਤਰ ਦੀ ਧਨ ਦਾ ਤੋਟਾ ਨਹੀਂ ਆਏਗਾ ਪਰ ਨਾਲ ਕਹਿ ਦਿੱਤਾ ਜਨਮ ਸੌਰੇਗਾ ਗੁਰੂ ਗੁਰੂ ਜਪ ਕੇ ਅੰਨ ਦਾ ਵਸਤਰ ਦਾ ਧਨ ਦਾ ਤੋਟਾ ਨਹੀਂ ਆਏਗਾ ਜਨਮ ਸੌਰੇਗਾ ਗੁਰੂ ਗੁਰੂ ਜਪ ਕੇ ਤੇ ਜਦੋਂ ਅਸੀਂ ਸੂਰਜ ਗੁਰਪ੍ਰਤਾਪ ਗੁਰੂ ਨਾਨਕ ਪ੍ਰਕਾਸ਼ ਵਿੱਚ ਪੜ੍ਹਦੇ ਹਾਂ ਤੇ ਸਾਹਿਬ ਨੇ ਕਿਹਾ ਕਹਿਣ ਲੱਗੇ ਗੁਰੂ ਘਰ ਗੇ ਜੇ ਕੋਈ ਸਵਾਨਾ ਤਿਨਕੋ ਪੂਜਾ ਸਗਲ ਜਹਾਨਾ, ਨਾਲ ਇਹ ਸ਼ਬਦ ਕਹਿ ਕੇ ਗਏ ਕਿ ਗੁਰੂ ਅੰਗਦ ਸਾਹਿਬ ਹੋਣਗੇ, ਇਹਨਾਂ ਨੂੰ ਲੋਕ ਬਾਬੇ ਕੇ ਕਹਿ ਕੇ ਸਤਿਕਾਰ ਦੇਣਗੇ। ਤੇ ਹਕੀਕਤ ਹੈ, ਸਤਿਕਾਰ ਲੋਕ ਦਿੰਦੇ ਹੈ। ਅੱਜ ਕੀ ਤਰ੍ਹਾਂ ਦਿੱਤਾ ਜਾਂਦਾ ਹੈ? ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਬਣਦੇ ਆ, ਫਿਰ ਇਹਨਾਂ ਨੇ ਇਨਕਾਰ ਕਰ ਦਿੱਤਾ ਕਿ ਅਸੀਂ ਨੀ ਮੰਨਣਾ। ਤੇ ਫਿਰ ਗੌੜੀ ਕੀ ਵਾਰ ਵਿਚ ਮੇਰੇ ਸੱਚੇ ਪਾਤਸ਼ਾਹ ਨੇ ਇੱਕ ਬਚਨ ਕਿਆ ਕਹਿਣ ਲੱਗੇ, ਗੁਰ ਬਾਬੇ ਫਿਟਕੇ ਛੇ ਫਿਟੇ, ਗੁਰ ਅੰਗਦ ਕੀਤੇ ਕੂੜਿਆਰੇ, ਗੁਰ ਤੀਜੀ ਪੀੜੀ ਵਿਚਾਰਿਆ ਕਿਆ ਇਹਨਾਂ ਹੱਥ ਵਿਚਾਰੇ, ਗੁਰ ਚੌਥੀ ਪਹਿਲੀ ਪੀੜੀ ਟਿਕਿਆ ਤੇ ਨਿੰਦਕ ਦੁਸ਼ਟ ਸਭਤਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਮੁੜੇ, ਗੁਰੂ ਅੰਗਦ ਸਾਹਿਬ ਵੇਲੇ ਨਾ ਆਏ, ਗੁਰੂ ਅਮਰਦਾਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦਾ ਪਾਰ ਉਤਾਰਾ ਕਰ ਦਿੱਤਾ। ਕਹਿਣ ਲੱਗੇ, ਜੇ ਕੋਈ ਗੁਰੂ ਦਾ ਪੁੱਤ ਹੋਵੇ, ਭਾਵੇਂ ਗੁਰੂ ਦਾ ਸਿੱਖ ਹੋਵੇ, ਬਚਨ ਮੰਨੇ ਤੇ ਗੁਰੂ ਉਹਦੇ ਸਾਰੇ ਕਾਰਜ ਰਾਸ ਕਰਦੇ। ਇਹਦਾ ਮਤਲਬ ਕਿ ਸਾਨੂੰ ਇੱਕ ਗੱਲ ਦਾ ਭਰਮ ਮਨ ਵਿੱਚੋਂ ਕਰ ਦੇਣਾ ਚਾਹੀਦਾ। ਅੱਜ ਵੀ ਅਸੀਂ ਦੇਖਦੇ ਕਿ ਆ ਸਾਡੇ ਬਜ਼ੁਰਗ ਨੇ ਬੜਾ ਜਪ ਤਪ ਕੀਤਾ, ਅਸੀਂ ਕਹਿੰਦੇ ਹਾਂ ਬੜੀ ਬੰਦਗੀ ਕਰਕੇ ਗਿਆ ਜੀ, ਪੁੱਛੋ ਕੁਝ ਨਾ, ਇੰਨੇ ਵਜੇ ਉੱਠ ਪੈਂਦਾ, ਇੰਨਾ ਸਿਮਰਨ ਕਰਦਾ, ਇੰਨਾ ਜੋੜੇ ਝਾੜੇ, ਉਹਨੇ ਕੀਤੇ ਤੂੰ ਕੀ ਕੀਤਾ। ਹਕੀਕਤ ਹੈ, ਅਸੀਂ ਜੀ ਬਾਬੇ ਦੀ ਕੁੱਲ ਵਿੱਚੋਂ ਹਾਂ, ਸਾਡੀ ਤਾਂ ਉਹੀ ਕੁੱਲ ਜਿਹੜੀ ਗੁਰੂ ਰਾਮਦਾਸ ਜੀ ਦੀ, ਚੇਤੇ ਰੱਖਿਓ ਉਸ ਕੁੱਲ ਵਿੱਚ ਪਿਰਥੀਆ ਵੀ ਬੈਠਾ ਹੋਇਆ ਸੀ, ਉਸ ਕੁੱਲ ਵਿੱਚ ਰਾਮ ਰਾਏ ਵੀ ਸੀ, ਉਸ ਕੁੱਲ ਦੇ ਅੰਦਰੋਂ ਬਡਭਾਗਰ ਸਿੰਘ ਵੀ ਸੀ, ਉਸ ਕੁੱਲ ਦੇ ਵਿੱਚੋਂ ਧੀਰ ਮੱਲ ਵੀ ਸੀ। ਗੱਲ ਕੁੱਲ ਦੀ, ਗੱਲ ਖੂਨ ਦੀ ਨੀ, ਗੱਲ ਤਾਂ ਇਹ ਜੋ ਸੋ ਸਿੱਖ ਸਖਾ ਬੰਧ ਪਏ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਝੋਟਾ ਖਾ। ਗੱਲ ਇਹ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਜਿਹਨੇ ਹੁਕਮ ਮੰਨਣਾ ਹੈ। ਗੱਲ ਸਿਰਫ ਇਹ ਵੇ ਕਿ ਸਤਿਗੁਰ ਕੀ ਆਗਿਆ ਸੱਤ ਸੱਤ ਕਰਮਾਂ ਨੂੰ ਵਾਲੀ ਗੱਲ ਹੈ, ਗੁਰੂ ਦੇ ਬਚਨਾਂ ਨੂੰ ਮੰਨੀਏ। ਸੱਤ ਜੇ ਗੁਰ ਫੁਰਮਾਇਆ ਕਿਉਂ ਏਦੂ ਬੋਲੋ ਹਟੀਏ, ਅਗਲਾ ਬਚਨ ਪੁੱਤਰੀ ਕੌਲ ਨਾ ਪਾਲਿਓ, ਪੁੱਤਰਾਂ ਨੇ ਗੱਲ ਨੀ ਮੰਨੀ, ਕਰ ਪੀਰੋ ਕੰਨ ਮੁਰਟੀਏ, ਗੁਰੂ ਵੱਲੋਂ ਮੋਢਾ ਮਾਰ ਕੇ ਨਿਕਲ ਗਏ। ਹੁਣ ਇਹਦੇ ਅਰਥ ਇੱਕ ਹੋਰ ਵੀ ਕੀਤੇ ਜਾਂਦੇ ਨੇ, ਮੈਂ ਤਾਂ ਅਰਥ ਕਰ ਰਿਹਾ ਕਿਉਂਕਿ ਬੜੇ ਸਵਾਲ ਅਸੀਂ ਕਰਨੇ ਆ, ਹਰ ਬੰਦੇ ਨੇ ਆਪਣੇ ਅਰਥ ਕਰਨੇ ਨੇ। ਉੱਥੇ ਪੁੱਤਰਾਂ ਦਾ ਅਰਥ ਕਰਨ ਦੀ ਥਾਂ ਕਰਦੇ ਨੇ ਪੁੱਤਰੀ ਕੌਲ ਨਾ ਪਾਲਿਓ, ਕਿ ਰਾਏ ਬਲਵੰਤ ਜੀ ਕਹਿ ਰਹੇ ਨੇ ਸਾਡੀ ਧੀ ਨੇ ਤੇ ਬੜਾ ਰੋਕਿਆ ਸੀ, ਨਾ ਰੁਪਈਏ ਮੰਗੋ ਨਾ ਮੰਗੋ, ਅਸੀਂ ਪੁੱਤਰੀ ਦੀ ਗੱਲ ਨੀ ਮੰਨੀ ਤੇ ਗੁਰੂ ਵੱਲੋਂ ਮੋਢਾ ਮਾਰ ਕੇ ਚਲੇ ਗਏ। ਪਰ ਨਹੀਂ, ਪ੍ਰਕਰਨ ਗੁਰੂ ਅੰਗਦ ਸਾਹਿਬ ਦਾ ਚੱਲ ਰਿਹਾ ਹੈ, ਪ੍ਰਕਰਨ ਗੁਰਤਾ ਗੱਦੀ ਦਾ ਚੱਲ ਰਿਹਾ ਹੈ, ਪ੍ਰਕਰਨ ਗੁਰੂ ਦਾ ਹੁਕਮ ਮੰਨਣ ਦਾ ਚੱਲ ਰਿਹਾ ਹੈ। ਇਹਦੇ ਅਰਥ ਇਹ ਹੀ ਬਣ ਗਏ ਕਿ ਧੰਨ ਗੁਰੂ ਨਾਨਕ ਸਾਹਿਬ ਦੇ ਪੁੱਤਰਾਂ ਨੇ ਉਸ ਵੇਲੇ ਇਸ ਗੱਲ ਨੂੰ ਨਹੀਂ ਮੰਨਿਆ, ਪਰ ਜਦੋਂ ਪੀੜੀਆਂ ਲੱਗੀਆਂ, ਚੌਥੀ ਪੀੜੀ ਜਦੋਂ ਟਿਕਿਆ, ਇਹਦਾ ਅਰਥ ਜਦੋਂ ਚੌਥੀ ਪੀੜੀ ਗੁਰੂ ਨਾਨਕ ਸਾਹਿਬ ਦੀ ਆਈ ਤੇ ਬਾਬਾ ਸ੍ਰੀ ਚੰਦ ਆਏ, ਦਰਸ਼ਨ ਕੀਤੇ ਨੇ ਆ ਕੇ, ਜਦੋਂ ਦਰਸ਼ਨ ਪਾਏ ਨੇ, ਪਹਿਲਾ ਬਚਨ ਇਹ ਕੀਤਾ ਸੀ ਮੈਂ ਕਹਿੰਦਾ ਰੱਬ ਮੇਲ ਕਰੇ ਜਦੋਂ ਕੋਈ ਗੁਰੂ ਦੇ ਘਰ ਵਿੱਚ ਆਵੇ ਸਾਨੂੰ ਇਹ ਜਾਚ ਗੁਰੂ ਰਾਮਦਾਸ ਜੀ ਤੋਂ ਆ ਜਾਏ ਵੀ ਉਹਨੂੰ ਗਲੇ ਨਾਲ ਕਿਵੇਂ ਲਾਣਾ ਹੈ, ਇਹ ਨਹੀਂ ਉਹਦੇ ਵੱਲ ਪਿੱਠ ਕਰਕੇ ਉਹਨੂੰ ਧੱਕੇ ਮਾਰ ਕੇ ਬਾਹਰ ਕਰ ਦੇਣਾ। ਗੁਰਮਤ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਬੰਦੇ ਦੇ ਅੰਤਲੇ ਸਵਾਸ ਤੱਕ ਵੀ ਆਸਮੰਦ ਰਹੋ ਬੰਦਾ ਬਦਲ ਸਕਦਾ ਹੈ, ਪਲਟ ਸਕਦਾ ਹੈ। ਅਸੀਂ ਰੱਬ ਨਹੀਂ, ਅਸੀਂ ਕਰਤੇ ਨਹੀਂ ਕਿ ਆਪਣੇ ਕੋਲੋਂ ਉਹਦੇ ਫੁਰਮਾਨ ਜਾਰੀ ਕਰੀ ਜਾਈਏ। ਹੁਣ ਉਹ ਆਏ ਨੇ, ਗੁਰੂ ਰਾਮਦਾਸ ਉੱਠ ਗਏ, ਆਖਿਰ ਗੁਰੂ ਨਾਨਕ ਸਾਹਿਬ ਦਾ ਖੂਨ ਨੇ। ਅਸੀਂ ਜਦੋਂ ਵੀ ਹੁਣ ਅਦਬ ਨਾਲ ਗੱਲ ਕਰੀਏ, ਕਿਉਂਕਿ ਜਿਹੜਾ ਮਿਲ ਜਾਂਦਾ ਹੈ ਨਾ, ਮੈਂ ਰਾਏ ਬਲਵੰਡ ਦੀ ਵਾਰ ਵੀ ਤਾਂ ਸ਼ੁਰੂ ਕੀਤੀ ਸੀ ਕਿਉਂਕਿ ਸਾਡਾ ਇੱਕ ਸੁਭਾਅ ਹੈ, ਜੇ ਕੋਈ ਵਿਚਾਰਾ ਕੀਰਤਨੀਆਂ ਮਾੜੀ ਜੀ ਗੱਲ ਕਰ ਲਏ, ਉਹ ਇਹਨਾਂ ਚੋਂ ਨੇ ਜਿਹੜੇ ਕੀਰਤਨ ਛੱਡ ਕੇ ਭੱਜ ਗਏ ਸਨ। ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਨਹੀਂ ਇਹ ਉਹ ਸਨ ਜਿਨ੍ਹਾਂ ਦੇ ਅੰਦਰ ਇੱਕ ਖਿੰਡ ਚੁੱਕਣ ਤੋਂ ਬਾਅਦ ਢੋਲਕੀ ਬਾਣੀ ਉਚਾਰਨ ਕਰਨ ਦੀ ਸਮਰੱਥਾ ਆ ਗਈ ਸੀ, ਜਿਨ੍ਹਾਂ ਅੱਠ ਪੌੜੀਆਂ ਉਚਾਰੀਆਂ। ਹੁਣ ਬਾਬਾ ਸ੍ਰੀ ਚੰਦ ਆਏ ਨੇ, ਧੰਨ ਗੁਰੂ ਰਾਮਦਾਸ ਉੱਠੇ ਨੇ, ਉਹਨਾਂ ਆਉਂਦਿਆਂ ਸਾਰ ਦੇਖ ਕੇ ਪੁੱਛਿਆ ਕਿ ਦਾੜਾ ਇੰਨਾ ਲੰਬੀਰਾ ਕਿਉਂ? ਕਿਉਂਕਿ ਗੁਰੂ ਰਾਮਦਾਸ ਜੀ ਦਾ ਸਰੂਪ ਇਹ ਸੀ, ਦਾੜਾ ਲੰਬੀਰਾ ਸੀ, ਅੱਖਾਂ ਹਮੇਸ਼ਾ ਸੇਜਲ ਰਹਿੰਦੀਆਂ ਸਨ, ਅੱਖ ਗੁਰੂ ਰਾਮਦਾਸ ਜੀ ਦੀ ਕਦੇ ਵੀ ਸੁੱਕੀ ਨਹੀਂ, ਪਰ ਉਹ ਅਸਲ ਨੇਤਰਾਂ ਵਿੱਚ ਨੀਰ ਨਹੀਂ ਸੀ, ਉਹ ਹਰ ਅੰਮ੍ਰਿਤ ਭਿੰਨੇ ਲੋਇਣਾ ਸੀ, ਅੰਦਰ ਮੁਸ਼ਕ ਚ ਘੋਲਿਆ ਸੀ ਅਸਲ ਵਿੱਚ। ਜਦੋਂ ਆਉਂਦਿਆਂ ਸਰ ਪੁੱਛਿਆ ਇਹ ਦਾੜੇ ਇੰਨਾ ਲੰਮਾ ਕਿਉਂ, ਤੇ ਚਰਨ ਪਕੜ ਕੇ ਕਹਿਣ ਲੱਗੇ ਤੁਹਾਡੇ ਵਰਗੇ ਸੱਤ ਪੁਰਸ਼ਾਂ ਨੂੰ ਝਾੜਨ ਲਈ, ਤੁਹਾਡੇ ਚਰਨ ਝਾੜਨ ਲਈ ਉੱਥੇ ਬਾਬਾ ਸ੍ਰੀ ਚੰਦ ਜੀ ਨੇ ਦੋ ਸ਼ਬਦ ਕਹਿਣ ਲੱਗੇ, ਜੈਸਾ ਸੁਣਿਆ ਤੈਸਾ ਦਿੱਠਾ। ਸੁਣ ਕੇ ਤੁਹਾਡੀ ਸੋਏ ਆਇਆ ਸਾਂ ਕਿ ਪਿਤਾ ਦੀ ਥਾਂ ਤੇ ਹੁਣ ਉਹ ਬੈਠੇ ਨੇ ਜਿਹੜੇ ਇੰਨੇ ਨਿਮਰਤਾ ਵਿੱਚ ਨੇ, ਇੰਨੇ ਰਹਿਮਤਾਂ ਵਾਲੇ ਨੇ। ਫਿਰ ਉੱਥੇ ਉਹਨਾਂ ਨੇ ਗੱਲ ਸਵੀਕਾਰ ਲਈ। ਮੈਂ ਤਾਂ ਬੇਨਤੀ ਕਰ ਰਿਹਾ, ਮਿਲੇ ਉਹਨਾਂ ਸਵੀਕਾਰ ਕੇ ਕਿਹਾ, ਬਿਰਧ ਸਨ ਤਕਰੀਬਨ 148 ਸਾਲ ਦੇ ਕਰੀਬ, ਸੱਜਣ ਕਹਿੰਦੇ ਮਤਲਬ ਕਿ 130-132 ਸਾਲ ਤੋਂ ਵੱਧ ਬਾਬਾ ਸ੍ਰੀ ਚੰਦ ਜੀ ਰਹਿ ਕੇ ਗਏ। ਉਹਨਾਂ ਨੇ ਖਲੋ ਕੇ ਮੰਨਿਆ, ਕਹਿਣ ਲੱਗੇ ਹਕੀਕਤ ਦੇ ਵਿੱਚ ਸਮਾਂ ਆ ਗਿਆ ਤੇ ਮੰਨਣਾ ਪੈਣਾ ਹੈ। ਜਦੋਂ ਵੀ ਕੋਈ ਬੰਦਾ ਗੁਰੂ ਦਰ ਤੋਂ ਚਲਾ ਜਾਂਦਾ ਹੈ ਨਾ, ਉਹਦੀ ਆਤਮਾ ਉਹਨੂੰ ਪੁਕਾਰ ਕੇ ਕਹਿੰਦੀ, ਪਰਤ ਕੇ ਜਾ, ਜਿਉਂਦੇ ਜੀ ਆਪਣੀ ਗੱਲ ਨੂੰ ਸਵੀਕਾਰ ਕਰ ਲੈ। ਪਿਛਲੇ ਦਿਨ ਕੁਝ ਸਾਲ ਹੋਏ ਨੇ, ਇੱਕ ਮਿਨਿਸਟਰ ਰਹੇ ਨੇ, ਮੈਂ ਸ਼ਬਦ ਵੀ ਕਹਿ ਦੇਣਾ, ਮੇਰਾ ਕੋਈ ਲਗਾਅ ਨਹੀਂ ਕਿਸੇ ਨਾਲ, ਸਰਦਾਰ ਬੂਟਾ ਸਿੰਘ ਸ਼ਬਦ ਵਰਤਨੇ। ਉਹਦੀ ਘਰਵਾਲੀ ਜਦੋਂ ਮਰਨ ਕਿਨਾਰੇ ਪਈ ਸੀ ਨਾ, ਉਹਨੂੰ ਇੱਕੋ ਗੱਲ ਕਹੀ ਸੀ, ਮੇਰੇ ਮਰਨ ਤੋਂ ਪਹਿਲਾਂ ਘੱਟੋ ਘੱਟ ਤਖ਼ਤ ਸਾਹਮਣੇ ਖਲੋ ਕੇ ਖਿਮਾ ਮੰਗ ਲੈ, ਮੇਰੀ ਜਿੰਦ ਸੌਖੀ ਨਿਕਲੋ। ਮੰਨਿਆ ਨੀ, ਮੇਰੀ ਜਿੰਦ ਸੌਖੀ ਨਿਕਲੇਗੀ ਪਿਆਰੇ। ਉਹ ਹਕੀਕਤ ਆਏ, ਅਸਲ ਵਿੱਚ ਜਿਹੜਾ ਵੀ ਦੂਰ ਚਲਾ ਜਾਏਗਾ, ਇਕੱਲਾ ਬੈਠੇਗਾ, ਉਹਦੀ ਆਤਮਾ ਝੰਜੋੜੇਗੀ, ਮੈਂ ਬਾਬੇ ਨਾਨਕ ਦਾ ਸਿੱਖ ਸਾਂ, ਮੈਂ ਕਿੱਧਰ ਤੁਰ ਪਿਆ। ਅੱਜ ਬਾਬਾ ਸ੍ਰੀ ਚੰਦ ਖਲੋਤੇ, ਉਹਨਾਂ ਸਵੀਕਾਰ ਕੀਤਾ, ਕਹਿਣ ਲੱਗੇ, ਦੇਖ ਨਿਮਰਤਾ ਗੁਰੂ ਕੀ, ਸ੍ਰੀ ਚੰਦ ਭੈ ਪ੍ਰਸੰਨ। ਅਗਲੀ ਤੋਂ ਉਹਨਾਂ ਕਈ ਕਹਿਣ ਲੱਗੇ, ਅੰਗਦ ਲੀਨੀ ਸੇਵ ਕਰ। ਕਹਿੰਦੇ ਨੇ, ਅਸੀਂ ਉਹ ਸੇਵਾ ਨਹੀਂ ਪਿਤਾ ਦੀ ਕੀਤੀ ਜਿਹੜੀ ਬਾਬਾ ਲਹਿਣਾ ਜੀ ਕਰ ਗਏ ਸਨ। ਸਵੀਕਾਰ ਕੀਤਾ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਦ। ਤੇ ਸਰੋਵਰ ਦੇ ਕਿਨਾਰੇ ਖਲੋ ਕੇ ਕਿਆ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ, ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਆਨੰਦ, ਤੁਮਰੀ ਮਹਿਮਾ ਅਧਿਕ ਹੈ, ਕਈਏ ਕਾਹੇ ਬਣਾਏ। ਹੇ ਗੁਰੂ ਰਾਮਦਾਸ, ਮੈਂ ਆਪਣੀ ਮਹਿਮਾ ਵਿੱਚ ਕੁਝ, ਤੁਹਾਡੀ ਮਹਿਮਾ ਚ ਕੁਛ ਨਹੀਂ ਕਹਿ ਸਕਦਾ, ਤੁਮਰੇ ਸਰ ਮੈਂ ਜੋ ਮਰਜਿਆ ਪਾਪੀ ਪੀਗਤ ਪਾ, ਤੇਰੇ ਸਰੋਵਰ ਵਿੱਚ ਤਾਂ ਪਾਪੀ ਵੀ ਇਸ਼ਨਾਨ ਕਰਕੇ ਤਰਨਗੇ। ਹਾਂ, ਗੁਰ ਚੌਥੀ ਪੀੜੀ ਟਿਕਿਆ, ਚੌਥੀ ਪੀੜੀ ਤੇ ਆ ਕੇ ਸਾਰੇ ਟਿਕੇ, ਗੁਰੂ ਦੇ ਬਚਨ ਮੰਨੇ। ਤੇ ਬਾਬਾ ਰਾਏ ਬਲਵੰਡ ਕਹਿ ਰਹੇ ਨੇ, ਸੱਚ ਜੇ ਗੁਰੂ ਫਰਮਾਇਆ, ਤੂੰ ਏਦੂ ਬੋਲੋ ਹਟੀਐ, ਪੁੱਤਰੀ ਕੌਲ ਨਾ ਪਾਲਿਓ, ਕਰਤੀ ਰੋ ਕੰਨ ਮੁਰਕੀਐ। ਤੇ ਜਦੋਂ ਗਏ, ਦਿਲ ਖੋਟੈ ਆਕੀ ਫਿਰਨ, ਦਿਲ ਵਿੱਚ ਖੋਟ ਰੱਖਿਆ, ਵਕਤੀ ਸੀ। ਮੈਂ ਅਰਜ਼ ਕੀਤੀ, ਸਮਾਂ ਹੈ, ਗੁਰੂ ਕਿਸੇ ਵੇਲੇ ਵੀ ਰਹਿਮਤ ਕਰਕੇ ਫਿਰ ਧੋ ਦੇਣਗੇ। ਦਿਲ ਖੋਟੈ ਆਕੀ ਫਿਰਨ, ਬਾਗੀ ਹੋ ਗਏ, ਬੰਨ ਭਾਰ ਉਚਾਇਨ ਛਤੀਐ, ਛਤੀਐ ਦਾ ਅਕਰੀਅਮ ਤੇ ਛੱਤ ਲੱਭਣ। ਕਹਿੰਦੇ ਨੇ, ਆਕੀ ਹੋ ਗਏ, ਦਿਲ ਵਿੱਚ ਖੋਟ ਸੀ, ਤੇ ਆ ਸੰਸਾਰ ਵਾਲੀ ਛੱਤ ਆਪਣੇ ਤੇ, ਆਕੀ ਪੁਣੇ ਦੀ ਛੱਤ ਆਪਣੇ ਤੇ ਲੱਦ ਲਈ। ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ ਕਿ ਜਿਹੜੇ ਲੋਕ ਗੁਰੂ ਤੋਂ ਆਕੀ ਹੋ ਗਏ, ਸ਼ਬਦ ਉਹਨਾਂ ਜਿਹੜੇ ਲੋਕ ਹੈ, ਗੁਰੂ ਤੋਂ ਆਕੀ ਹੋ ਗਏ, ਸੰਸਾਰਕ ਧੰਦਿਆਂ ਦੀ ਆਪਣੇ ਉੱਤੇ ਛੱਤ ਲੱਗ ਲਈ। ਤੇ ਕਹਿਣ ਲੱਗੇ, ਉਹ ਖੋਟ ਪੁਣਾ ਲੈ ਕੇ ਤੁਰਦੇ ਰਹੇ, ਭਾਰ ਚੁੱਕਦੇ ਰਹੇ, ਅਖੀਰ ਤੇ ਫਿਰ ਕਹਿਣ ਲੱਗੇ ਕਿ ਜਿਨ ਆਖੀ ਸੋਈ ਕਰੇ, ਜਿਸ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ। ਕਹਿਣ ਲੱਗੇ, ਸੱਚੇ ਪਾਤਸ਼ਾਹ, ਅਸੀਂ ਨਾ ਕਿਤੇ ਭਰਮ ਵਿੱਚ ਪੈ ਗਈ। ਦੇਖੋ ਇੱਥੇ ਰਾਏ ਬਲਵੰਡ ਦੀ ਸੂਕਸ਼ਮਤਾ ਦੇਖੋ, ਇਹ ਨਹੀਂ ਹੁਣ ਆਹ ਪੌੜੀ ਸੁਣਨ ਤੋਂ ਬਾਅਦ ਅਸੀਂ ਘੰਟਾ ਬਾਬਾ ਸ੍ਰੀ ਚੰਦ ਦੀ ਨਿੰਦਿਆ ਕਰੀ ਜਾਈਏ। ਹੁਣ ਬਾਬਾ ਰਾਏ ਬਲਵੰਡ ਸਾਡੀ ਸਾਰੀ ਗੱਲ ਕਹਿ ਕੇ ਸਾਡੀ ਸੁਰਤ ਨੂੰ ਚੁੱਕ ਰਹੇ ਨੇ। ਜਿਨ ਆਖੀ, ਜਿਸ ਗੁਰੂ ਨਾਨਕ ਸਾਹਿਬ ਨੇ ਕਿਆ ਸੇਵਾ ਕਰ ਲਈ, ਸੋਈ ਕਰੇ। ਕਹਿਣ ਲੱਗੇ, ਬਾਬੇ ਲਹਿਣੇ ਵਿੱਚ ਵੀ ਖਲੋਤਾ ਉਹੀ ਸੇਵਾ ਕਰਦਾ ਸੀ। ਜਿਨ ਆਖੀ ਸੋਈ ਕਰੇ, ਜਿਨ ਕੀਤੀ, ਜਿਹਨੇ ਹੁਕਮ, ਜਿਹਨੇ ਕੀਤੀ, ਜਿਹਨੇ ਸੇਵਾ ਕਰਾਈ, ਤਿੰਨੇ ਥੱਕਿਆ। ਕਹਿਣ ਲੱਗੇ, ਉਸੇ ਨੂੰ ਹੀ ਥਾਪਿਆ ਗਿਆ। ਕੌਣ ਹਾਰੇ, ਕਿਹਨੂੰ ਉਵਟਿਆ? ਕਹਿੰਦੇ ਨੇ, ਕਿਹਨੂੰ ਕਹੋਗੇ ਹਾਰ ਗਿਆ ਤੇ ਕਿਹਨੂੰ ਕਹੋਗੇ ਜਿੱਤ ਗਿਆ? ਹਾਰਨ ਵਾਲਿਆਂ ਵਾਲੇ ਪਾਸੇ ਵੀ ਉਹਦੀ ਖੇਡ ਸੀ ਤੇ ਜਿੱਤਣ ਵਾਲਿਆਂ ਵਾਲੇ ਪਾਸੇ ਵੀ ਉਹਦੀ ਖੇਡ ਸੀ। ਸੁਰਤ ਨੂੰ ਚੁੱਕਿਆ ਹੈ, ਮਲੀਨ ਨਾ ਹੋ ਜਾਏ ਕਿਤੇ, ਕਿਉਂਕਿ ਗੁਰੂ ਪੁੱਤਰਾਂ ਨੂੰ ਗਾਲਾਂ ਨਾ ਕੱਢੀ ਜਾਏ, ਕਿਉਂਕਿ ਮਿਲ ਗਏ ਨੇ, ਆ ਚੁੱਕੇ ਨੇ। ਕਹਿੰਦੇ, ਜਿਹਨੇ ਸੇਵਾ ਤੇ ਲਾਇਆ, ਜਿਹਨੇ ਆਖਿਆ ਉਹਨੇ ਮੰਨੀ, ਜਿਹਨੇ ਕੀਤੀ ਉਹਨੂੰ ਥਾਪਿਆ। ਕਹਿੰਦੇ ਨੇ, ਕਿਹਨੂੰ ਕਹੇਗਾ ਹਾਰਿਆ, ਕਿਹਨੂੰ ਕਹੇਗਾ ਜਿੱਤਿਆ? ਹਾਰਨ ਵਾਲੇ ਪਾਸੇ ਵੀ ਉਹ ਵਰਦਾ ਪਿਆ ਸੀ, ਖੇਡਾਂ ਜਿੱਤਣ ਵਾਲੇ ਪਾਸੇ ਵੀ ਉਹ ਵਰਦਾ ਪਿਆ ਸੀ। ਅਸਲ ਵਿੱਚ ਗੱਦੀ ਤਾਂ ਧੁਰ ਦਰਗਾਹ ਨਿਵਾਜਿਆ ਹੋਇਆ ਨੂੰ ਮਿਲਣੀ ਸੀ, ਜਿਹੜੀ ਬਾਬਾ ਲਹਿਣਾ ਜੀ ਦੇ ਕੋਲ ਆ ਗਏ। ਬਾਬਾ ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ ਨੇ। ਰਾਏ ਬਲਵੰਤ ਅੱਜ ਇੱਥੇ ਆ ਕੇ ਕਹਿੰਦੇ ਕਿ ਜਦੋਂ ਉਹਨਾਂ ਦਾ ਸਵੇਰੇ ਦਰਬਾਰ ਸੱਜਦਾ ਸ਼ਿਵ ਤੁੰਦੀ ਏ ਨਿਰੰਕਾਰ ਦੀ, ਸ਼ਿਵ ਤੁੰਦੀ ਏ ਕਰਤਾਰ ਦੀ, ਤੇ ਦਰਬਾਰ ਵਿੱਚ ਨੂਰ ਚੱਕਦਾ ਪਿਆ ਪਰਮਾਤਮਾ ਵੱਲੋਂ, ਤੇ ਜਿਹੜਾ ਫਿਰ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦਾ ਉਹਦੇ ਦੁੱਖ ਕੱਟੇ ਜਾਂਦੇ। ਇਸ ਤੋਂ ਅੱਗੇ ਕੱਲ ਨੂੰ ਫਿਰ ਕਹਿਣਗੇ ਇਹਦੇ ਘਰ ਵਿੱਚ ਲੰਗਰ ਵੀ ਮਿਲਦਾ ਹੈ, ਇਹਦੇ ਘਰ ਵਿੱਚ ਮਾਤਾ ਖੀਵੀ ਦੀ ਛਾਂ ਸੰਘਣੇ ਪੱਤਰਾਂ ਦੇ ਰੁੱਖ ਵਾਲੀ ਹੈ। ਫਿਰ ਉੱਥੋਂ ਅੱਗੇ ਕੀ ਕਿਰਪਾ ਕਰਦੇ ਨੇ, ਅਗਲੀ ਪੌੜੀ ਅਸੀਂ ਤੀਜੀ ਕੱਲ ਨੂੰ ਵਿਚਾਰਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ, ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦਾ ਆਪਣਾ ਧਿਆਨ ਟਿਕਾਈਏ। ਆਪ ਜੀ ਨੂੰ ਪਤਾ ਹੀ ਹੈ ਕਿ ਕਥਾ ਤੋਂ ਬਾਅਦ ਕੁਛ ਮਿੰਟ ਗੁਰੂ ਗੁਰੂ ਜ਼ਰੂਰ ਜਪਿਆ ਕਰੀਏ। ਅਸਲੀ ਕਥਾ ਦਾ ਕੀਰਤਨ ਦਾ ਮਕਸਦ ਇਹੀ ਹੈ ਤੇ ਮੈਂ ਹਰ ਥਾਂ ਤੇ ਅਰਜ਼ ਕਰ ਰਿਹਾ ਸਾਂ, ਤੁਸਾਂ ਵੀ ਦਰਸ਼ਨ ਪਾਏ, ਮਸਕੀਨ ਸਾਹਿਬ ਚਲੇ ਗਏ। ਦੇਖੋ ਉਸ ਗੁਰਮੁਖ ਦਾ ਚਲਾਣਾ ਠੀਕ ਹੈ, ਤੁਹਾਡੇ ਤੱਕ ਵੀ ਖ਼ਬਰਾਂ ਪਹੁੰਚੀਆਂ ਨੇ। ਰਾਤ ਕਥਾ ਕੀਤੀ ਹੈ, ਸਵੇਰੇ ਸਿਰਫ 25-30 ਘਰ ਨੇ ਉੱਥੇ ਜੀ ਨੇ ਜਿੱਥੇ ਉਹ ਗਏ ਨੇ ਕਾਨਪੁਰ ਦੇ ਨੇੜੇ ਇਟਾਵਾ। ਆਨੰਦ ਕਾਰਜ ਸੀ ਉਹਨਾਂ ਦੇ ਬੱਚੇ ਦਾ, ਸਵੇਰੇ ਕਥਾ ਕਰਨੀ, ਇਸ਼ਨਾਨ ਕੀਤਾ, ਜੋ ਤੂੰ ਧੁਨੀ ਵਿੱਚ ਸਿਮਰਨ ਕਰਦੇ ਸਨ ਸਿਮਰਨ ਕੀਤਾ, ਨਿਤਨੇਮ ਕੀਤਾ, ਚਾਹ ਮੰਗੀ ਸੀ ਦੋ ਵਾਰ ਦਿੱਤੀ, ਦਰਦ ਹੈ ਤੀਜੀ ਵਾਰ ਮੰਗੀ ਨਹੀਂ ਦਿੱਤੀ, ਥੱਲੇ ਆਸਨ ਵਿਛਾਇਆ, ਸਾਥੀ ਨਾਲ ਦਾ ਸੇਵਾਦਾਰ ਦਬਾਣ ਲੱਗਾ, ਸਿਰਫ ਇੱਕੋ ਸ਼ਬਦ ਕਿਹਾ ਵਾਹਿਗੁਰੂ ਸਭ ਦਾ ਭਲਾ ਕਰੇਗਾ, ਨਾਲ ਹੀ ਪ੍ਰਾਣ ਦੇ ਦਿੱਤੇ। ਪਿਆਰਿਓ ਦੇਖੋ ਜਾਣਾ ਕੈਸਾ ਸੀ, ਸਤਿਗੁਰੂ ਕਿਰਪਾ ਕਰੇ ਉਸ ਦਿਨ ਦਾ ਇੱਕ ਮਨ ਬਣਾਇਆ ਹੈ ਦਾਤਾ, ਕਿਉਂਕਿ ਜਿਉਂਦੇ ਵੀ ਅਸੀਂ ਕਈ ਵਾਰੀ ਕਦਰ ਨਹੀਂ ਜਾਣਦੇ। ਉਸ ਗੁਰਮੁਖ ਨੇ ਸਾਰੀ ਜ਼ਿੰਦਗੀ ਯਤਨ ਕੀਤਾ ਹੈ ਉਸ ਰੂਹਾਨੀਅਤ ਦੀ ਦਾਤ ਨੂੰ ਲੈ ਕੇ ਸੰਸਾਰ ਭਰ ਦੇ ਲੋਕਾਂ ਤੱਕ ਵੰਡਣ ਲਈ। ਆਓ ਆਪਣੇ ਅੰਦਰ ਨੂੰ ਆਪਾਂ ਟਿਕਾਈਏ ਤੇ ਕੋਈ ਵੀ ਰਚਨਾ ਖਾਲੀ ਨਾ ਰਹੇ, ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ।